ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਾਨ ਰਹੀ ਗੁਰੂ ਰੂਪ ਪਿਆਰੀ ਸਤਸੰਗ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਸੰਗ ਜੀਓ ਜਦੋਂ ਉਸ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਜਦੋਂ ਸਾਡੇ ਮਨ ਉਸ ਪਰਮਾਤਮਾ ਦੀ ਦਿੱਖ ਚ ਆਉਂਦਾ ਆ ਦੀ ਨਦਰ ਚ ਆਉਂਦਾ ਆ ਤੇ ਉਹ ਪਰਮਾਤਮਾ ਕਿਰਪਾ ਕਰਦੇ ਆ ਰਹਿਮਤ ਕਰਦੇ ਆ ਕੈਸੀ ਰਹਿਮਤ ਕਰਦੇ ਆ ਕੈਸੀ ਕਿਰਪਾ ਕਰਦੇ ਆ ਕਿਉਂ ਪਰਮਾਤਮਾ ਇਸ ਮਨ ਨੂੰ ਮਾਨਸ ਸਰੀਰ ਵਿੱਚ ਭੇਜ ਦਿੰਦੇ ਆ ਕਿਉਂਕਿ ਮਾਨਸ ਸਰੀਰ ਜਿਹੜਾ ਹੈ 84 ਲੱਖ ਜੂਨ ਦੇ ਅੰਦਰ ਸਭ ਤੋਂ ਉੱਤਮ ਵਡਿਆਈ ਇਸ ਸਰੀਰ ਨੂੰ ਮਿਲੀ ਹੈ ਇਸ ਜਨਮ ਨੂੰ ਮਿਲੀ ਹੈ 84 ਲੱਖ ਜੂਨ ਸਬਾਈ ਮਾਨਸ ਕਹੋ ਪ੍ਰਭ ਦੀ ਵਡਿਆਈ ਉਸ ਪਰਮਾਤਮਾ ਨੇ ਵਡਿਆਈ ਦਿੱਤੀ ਹੈ ਕਿ ਇਹ ਮਨਾ ਜਦੋਂ ਤੈਨੂੰ ਇਹ ਸਰੀਰ ਪ੍ਰਾਪਤ ਹੋ ਜਾਏਗਾ ਤਾਂ ਉਹ ਜਿਹੜਾ ਸਰੀਰ ਜਦੋਂ ਤੈਨੂੰ ਪ੍ਰਾਪਤ ਹੋਵੇਗਾ ਫਿਰ ਤੈਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ ਜਦੋਂ ਗੁਰੂ ਦੀ ਪ੍ਰਾਪਤੀ ਹੋਵੇਗੀ ਫਿਰ ਤੂੰ ਗੁਰੂ ਚਰਨਾਂ ਨਾਲ ਜੁੜ ਕੇ ਅਤੇ ਗੁਰੂ ਦੇ ਮਾਰਗ 'ਤੇ ਤੁਰ ਕੇ ਪਿਛਲੇ ਜਨਮਾਂ 'ਚ ਕੀਤੇ ਪਾਪ ਮਾੜੇ ਕਰਮ ਧੋ ਲਏਗਾ ਜਦੋਂ ਧੁੱਪ ਜਾਣਗੇ ਤੂੰ ਆਪਣੇ ਆਪ ਦੀ ਪਹਿਚਾਣ ਕਰਨ ਆਏਗਾ ਤੂੰ ਕੌਣ ਆ ਉਸ ਤੋਂ ਪਹਿਲਾਂ ਤੈਨੂੰ ਆਪਣੇ ਆਪ ਦੀ ਪਹਿਚਾਣ ਨਹੀਂ ਹੋਣੀ ਸੋ ਇਹ ਜਨਮ ਬਹੁਤ ਅਮੋਲਕ ਹੈ ਵਡਿਆਈ ਹੈ ਪਰ ਧਿਆਨ ਦੇਣਾ ਗੁਰੂ ਨੂੰ ਪਿਆਰੀ ਸਤਸੰਗਤ ਜੀਓ ਅੱਜ ਦਾ ਦਿਹਾੜਾ ਸੰਗਰਾਮ ਦਾ ਦਿਹਾੜਾ ਹੈ ਅਤੇ ਗੁਰੂ ਨੂੰ ਪਿਆਰੀ ਸਤਸੰਗਤ ਜੀਓ ਕਹਿਣ ਨੂੰ ਆਪਾਂ ਸੁਭਾਵਿਕ ਕਹਿ ਦਿੰਦੇ ਹਾਂ ਕਿ ਅੱਜ ਹਾੜ੍ਹ ਦਾ ਮਹੀਨਾ ਚੜਿਆ ਹੈ ਪਰ ਧਿਆਨ ਦੇਣਾ ਗੁਰੂ ਸਾਹਿਬਾਂ ਨੇ ਇਸ ਮਹੀਨੇ ਦੀ ਉਸਤਤ ਸੁਣਾਉਂਦੇ ਨੇ ਕਿਹੜਾ ਮਹੀਨਾ ਅੱਜ ਚੜਿਆ ਹੈ ਇਹਦੀ ਮਹਾਨਤਾ ਕੀ ਹੈ ਇਹਦੇ ਵਿੱਚ ਤੈਨੂੰ ਕੀ ਪ੍ਰਾਪਤੀ ਹੁੰਦੀ ਹੈ ਕੀ ਸੋਚੀ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬਾਂ ਵਿਚਾਰ ਕਰਨਾ ਸੰਗਰਾਂਦ ਕਿਹਨੂੰ ਕਹਿੰਦੇ ਨੇ ਆਪ ਜੀ ਦੇਖੋ ਕੱਲ੍ਹ ਮਹੀਨਾ ਹੋਰ ਸੀ ਅਤੇ ਅੱਜ ਮਹੀਨਾ ਹੋ ਰਿਹਾ ਮਹੀਨੇ ਦੇ ਅੰਦਰ ਤਬਦੀਲੀ ਆ ਗਈ ਹੈ ਅਤੇ ਆਪਾਂ ਅੱਜ ਸਵੇਰੇ ਜਦੋਂ ਉੱਠੇ ਤਾਂ ਕੀ ਮਿਲਿਆ ਸੁਣਨ ਨੂੰ ਕਿ ਅੱਜ ਸੰਗਰਾਂਦ ਆ ਬੱਚਾ ਪੁੱਛਦਾ ਹੈ ਮਾਂ ਸੰਗਰਾਂਦ ਦਾ ਕੀ ਮਤਲਬ ਹੈ ਅਤੇ ਮਾਂ ਸੁਭਾਵਕ ਕਹਿੰਦੀ ਪੁੱਤ ਮਹੀਨਾ ਬਦਲ ਗਿਆ ਫਿਰ ਮਾਂ ਕਹਿੰਦੀ ਹੈ ਬੱਚੇ ਨੂੰ ਬਾਪ ਕਹਿੰਦਾ ਬੱਚੇ ਨੂੰ ਵੀ ਅੱਜ ਸੰਗਰਾਂਦ ਹੈ ਅੱਜ ਉੱਠ ਕੇ ਇਸ਼ਨਾਨ ਕਰੋ ਅੱਜ ਗੁਰਦੁਆਰੇ ਜ਼ਰੂਰ ਜਾਣਾ ਹੈ ਬੱਚਾ ਕਹਿੰਦਾ ਕਿਉਂ ਕਹਿੰਦੇ ਅੱਜ ਸੰਗਰਾਂਦ ਹੈ ਬੇਟੇ ਅੱਜ ਦੇ ਦਿਨ ਜ਼ਰੂਰ ਗੁਰੂ ਘਰ ਜਾਈਦਾ ਅੱਜ ਗੁਰੂ ਘਰ ਜ਼ਰੂਰ ਮੱਥਾ ਟੇਕਣ ਜਾਈਦਾ ਹੈ ਗੁਰੂ ਪਿਆਰਿਓ ਅਸਲ ਦੇ ਵਿੱਚ ਮਾਂ ਅਤੇ ਬਾਪ ਨੇ ਬੋਲਿਆ ਤਾਂ ਸਹੀ ਸੀ ਕਿ ਅੱਜ ਸੰਗਰਾਂਦ ਦਾ ਦਿਹਾੜਾ ਅੱਜ ਮਹੀਨਾ ਤਬਦੀਲ ਹੋਇਆ ਅੱਜ ਗੁਰੂ ਘਰ ਜ਼ਰੂਰ ਜਾਈਦਾ ਅੱਜ ਮੱਥਾ ਟੇਕਣ ਜ਼ਰੂਰ ਜਾਈਦਾ ਅੱਜ ਮਹੀਨਾ ਸੁਣਨ ਜ਼ਰੂਰ ਜਾਈਦਾ ਪਰ ਸਿਰਫ ਤਾਂ ਸਿਰਫ ਇੱਕ ਦਿਨ ਦੀ ਤਬਦੀਲੀ ਸੀ ਸਵੇਰੇ ਸਵੇਰੇ ਦੀ ਤਬਦੀਲੀ ਸੀ ਵੀ ਅੱਜ ਮੱਥਾ ਟੇਕਣ ਜ਼ਰੂਰ ਜਾਣਾ ਅਤੇ ਅੱਜ ਗੁਰੂ ਘਰ ਜਾ ਕੇ ਬਾਣੀ ਸਰਵਣ ਕਰਨੀ ਹੈ ਸਿਰਫ ਇੱਕ ਦਿਨ ਦੀ ਤਬਦੀਲੀ ਸੀ ਇਸ ਕਰਕੇ ਮਨ ਉੱਥੇ ਦਾ ਉੱਥੇ ਹੀ ਖੜਾ ਰਿਹਾ ਅਸਲ ਦੇ ਵਿੱਚ ਤਾਂ ਕੀ ਸੀਗਾ ਆਪਾਂ ਸਿਆਣੇ ਗੱਲਾਂ ਕਰਦੇ ਹਾਂ ਕਹਿੰਦੇ ਅੱਜ ਸੰਗਰਾਂਦ ਦਾ ਦਿਹਾੜਾ ਅੱਜ ਜੋ ਕਹੋਗੇ ਸਾਰਾ ਮਹੀਨਾ ਹੋਊਗਾ ਜੋ ਕਰੋਗੇ ਸਾਰਾ ਮਹੀਨਾ ਹੋਊਗਾ ਕੋਈ ਸੱਜਣ ਸੀ ਕਿਸੇ ਕੋਲ ਪੈਸੇ ਧਾਰੇ ਮੰਗਣ ਆ ਕੇ ਕਹਿੰਦੇ ਅੱਜ ਨਹੀਂ ਦੇਣੇ ਕੱਲ੍ਹ ਜੀ ਮੈਂ ਤਾਂ ਸਾਰੀ ਉਮਰ ਸਾਰਾ ਮਹੀਨਾ ਪੈਸੇ ਬਣਦਾ ਰਹੂੰਗਾ ਕਿਸੇ ਨੇ ਕਿਸੇ ਕੋਲ ਧਾਰੇ ਵਾਪਸ ਦਿੱਤੇ ਸੀ ਵਾਪਸ ਲੈਣੇ ਸੀ ਉਹ ਉਹਨੂੰ ਕਹਿੰਦਾ ਭਾਅ ਜੀ ਤੁਹਾਡੇ ਕੋਲ ਪੈਸੇ ਵਾਪਸ ਲੈਣੇ ਅੱਜ ਨਹੀਂ ਕਹਿੰਦਾ ਭਾਅ ਜੀ ਕੱਲ੍ਹ ਲੈ ਜਾਓ ਅੱਜ ਸੰਗਰਾਂਦ ਦਾ ਦਿਹਾੜਾ ਅੱਜ ਨਹੀਂ ਦੇਣੇ ਇਹਦਾ ਮਤਲਬ ਕਿ ਜਿਹੜਾ ਕੰਮ ਮੈਂ ਅੱਜ ਕਰੂੰਗਾ ਸਾਰਾ ਮਹੀਨਾ ਕਰੂੰਗਾ ਅਤੇ ਗੁਰੂ ਸਾਹਿਬਾਂ ਪਤਾ ਕੀ ਕਹਿੰਦੇ ਸੀ ਕਹਿੰਦੇ ਤੂੰ ਅੱਜ ਗੁਰੂ ਘਰ ਗਿਆ ਅੱਜ ਇਸ਼ਨਾਨ ਕੀਤਾ ਅੱਜ ਬਾਣੀ ਸੁਣੀ ਆ ਅਤੇ ਸਵਾਦ ਤਾਂ ਤਾਂ ਸੀ ਵੀ ਤੇਰੇ ਦੇ ਤਬਦੀਲੀ ਐਸੀ ਆਈ ਤੇ ਵੀ ਸਾਰੀ ਜ਼ਿੰਦਗੀ ਤੇਰਾ ਮਨ ਪ੍ਰਣ ਕਰ ਲੈਂਦਾ ਕਿ ਮੈਂ ਸਾਰੀ ਜ਼ਿੰਦਗੀ ਗੁਰੂ ਘਰ ਜਾਣਾ ਔਰ ਸਾਰੀ ਜ਼ਿੰਦਗੀ ਮੈਂ ਗੁਰੂ ਦੇ ਬੋਲਾਂ ਨੂੰ ਸਰਵਣ ਕਰਨਾ ਫਿਰ ਤਾਂ ਸੰਗਰਾਂਦ ਸੀ ਫਿਰ ਤਬਦੀਲੀ ਸੀ ਇਹ ਕਾਹਦੀ ਤਬਦੀਲੀ ਜਿਹੜੀ ਅੱਧੇ ਘੰਟੇ ਘੰਟੇ ਲਈ ਤਬਦੀਲੀ ਹੈ ਗੁਰੂ ਘਰ ਗਿਆ ਮੱਥਾ ਟੇਕ ਆ ਅਤੇ ਕੰਮ ਨਿਬੜ ਗਿਆ ਨਹੀਂ ਧਿਆਨ ਦੇਣਾ ਵਿਚਾਰ ਕਰੋ ਸੰਗਰਾਂਦ ਦਾ ਮਤਲਬ ਕੀ ਹੈ ਤਬਦੀਲੀ ਇਹ ਤਬਦੀਲੀ ਤਨ 'ਤੇ ਨਹੀਂ ਆਉਣੀ ਇਹ ਤਬਦੀਲੀ ਮਨ 'ਚ ਆਉਣੀ ਹੈ ਕੈਸੀ ਤਬਦੀਲੀ ਆਉਣੀ ਹੈ ਦੇਖਣਾ ਆਪ ਜੀ ਵਿਚਾਰ ਕਰਕੇ ਦੇਖਣਾ ਪੜ੍ਹਨਾ ਬਾਣੀ ਨੂੰ ਗੁਰੂ ਜੀ ਕਹਿਣ ਲੱਗੇ ਅਸਾੜ ਤਪੰਦਾ ਤਿਸ ਲੱਗੇ ਹਰ ਨਹਾ ਨਜਿੰਨਾ ਪਾਸ ਧਿਆਨ ਦੇਣਾ ਅਸਾੜ ਤਪੰਦਾ ਤਿਸ ਲੱਗੇ ਅਸਾੜ ਦਾ ਪਹਾੜ ਦਾ ਮਹੀਨਾ ਹਾੜ ਦਾ ਮਹੀਨਾ ਕੀ ਹੈ? ਹਾੜ ਦੇ ਮਹੀਨੇ ਦੇ ਅੰਦਰ ਗਰਮੀ ਬੜੀ ਹੁੰਦੀ, ਮੌਸਮ ਹੈ ਠੀਕ ਹੈ ਬਈ, ਅਤੇ ਮੌਸਮ ਦੀ ਤਬਦੀਲੀ ਆ, ਗਰਮੀ ਬੜੀ ਹੁੰਦੀ। ਅਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿਣ ਲੱਗੇ, ਕਹਿੰਦੇ ਇਸ ਹਾੜ ਦੇ ਮਹੀਨੇ ਵਾਂਗਣਾ ਮਨਾ, ਜਿਹੜੇ ਤੂੰ ਵਾਰ ਵਾਰ ਜ਼ਿੰਦਗੀ ਬਦਲਦਾ ਨਾ, ਇਹਨਾਂ ਦੇ ਅੰਦਰ ਵੀ ਗਰਮੀ ਬੜੀ ਹੁੰਦੀ ਹੈ। ਕਾਹਦੀ ਗਰਮੀ ਹੁੰਦੀ ਹੈ? ਕਹਿੰਦੇ ਇਹ ਹਾੜ ਦੇ ਮਹੀਨੇ ਜਿਹੜੀ ਸੂਰਜ ਨਾਲ ਗਰਮੀ ਪੈਦਾ ਹੁੰਦੀ, ਉਹ ਸਰੀਰ ਨੂੰ ਲੱਗਦੀ ਹੈ, ਪਰ ਜਿਹੜੀ ਤੇਰੇ ਪਾਪਾਂ ਅਤੇ ਮਾੜਿਆਂ ਕਰਮਾਂ ਨਾਲ ਗਰਮੀ, ਦੁੱਖ ਰੂਪੀ ਗਰਮੀ ਪੈਦਾ ਕੀਤੀ, ਉਹ ਤੇਰੇ ਮਨ ਨੂੰ ਲੱਗਦੀ ਹੈ। ਕਹਿੰਦੇ ਦੇਖ ਵਿਚਾਰ ਕਰ, ਜਦੋਂ ਗਰਮੀ ਲੱਗਦੀ ਹੈ ਅਤੇ ਜਿਹਨਾਂ ਦੇ ਕੋਲ ਕੋਈ ਜ਼ਰੀਆ ਆ, ਜਿਹਨਾਂ ਦੇ ਕੋਲ ਕੋਈ ਜ਼ਰੀਆ ਆ, ਘਰ ਆ, ਛੱਤ ਹੈਗੀ, ਏਸੀ ਲੱਗਾ, ਕੂਲਰ ਲੱਗਾ, ਉਹਨਾਂ ਨੂੰ ਗਰਮੀ ਨਹੀਂ ਲੱਗਦੀ। ਅਤੇ ਗੁਰੂ ਸਾਹਿਬਾਨ ਕੀ ਕਹਿੰਦੇ, ਹਰ ਨਾ ਨਜਿੰਨਾ ਪਾਸ, ਹੁਣ ਧਿਆਨ ਦਿਓ, ਨਾ ਪਰਮਾਤਮਾ ਨੂੰ ਕਹਿੰਦੇ, ਪਰਮਾਤਮਾ ਕਿਹਦੇ ਕੋਲ ਨਹੀਂ ਹੈ? ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪ੍ਰਕਾਰ, ਪਰਮਾਤਮਾ ਤਾਂ ਸਾਰਿਆਂ ਕੋਲ ਹੀ ਹੈ, ਸਾਰਿਆਂ ਨਾਲ ਲਿੰਕ ਆ, ਸਾਰਿਆਂ ਨਾਲ ਵਾਸਾ ਉਹਦਾ, ਫਿਰ ਕਿਉਂ ਲਿਖਿਆ ਹਰ ਨਾ ਨਜਿੰਨਾ ਪਾਸ? ਸੋ ਵਿਚਾਰ ਕਰਕੇ ਦੇਖਣੀ ਹੈ, ਪਰਮਾਤਮਾ ਸਾਰਿਆਂ ਕੋਲ ਹੀ ਹੈ, ਪਰਮਾਤਮਾ ਦਾ ਧਿਆਨ ਸਾਰਿਆਂ ਵੱਲ ਹੀ ਹੈ, ਪਰ ਸਾਡਾ ਧਿਆਨ ਪਰਮਾਤਮਾ ਵਾਲੇ ਪਾਸੇ ਨਹੀਂ ਹੈ। ਇਹਨੂੰ ਕਹਿੰਦੇ ਹਰ ਨਾ ਨਜਿੰਨਾ ਪਾਸ। ਕਹਿੰਦੇ ਇਸ ਤਪ ਦੀ ਗਰਮੀ ਅੰਦਰ, ਇਹ ਗਰਮੀ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਕੋਲ ਕੋਈ ਕੂਲਰ ਨਹੀਂ ਹੈ, ਜਿਨ੍ਹਾਂ ਦੇ ਕੋਲ ਕੋਈ ਏਸੀ ਨਹੀਂ ਹੈ। ਭਾਈ ਦੇਖਿਆ ਜਾਵੇ ਧਰਤੀ ਸਾਰਿਆਂ ਦੀ ਇੱਕੋ ਜਿਹੀ ਹੈ, ਅਤੇ ਗੁਰੂ ਸਾਹਿਬ ਨੇ ਕਹਿੰਦੇ ਪਰਮਾਤਮਾ ਦਾ ਵਾਸਾ ਸਾਰਿਆਂ ਅੰਦਰ ਹੀ ਹੈ, ਪਰ ਜਿਨ੍ਹਾਂ ਦੀ ਮਨਵਿਰਤੀ ਉਸ ਪਰਮਾਤਮਾ ਵਾਲੇ ਪਾਸੇ ਨਹੀਂ ਜੁੜੀ ਇਸ ਜਨਮ ਦੇ ਅੰਦਰ, ਜਿਹੜੇ ਨਾਮ ਸਿਮਰ ਨਹੀਂ ਕਰਦੇ, ਜਿਹੜੇ ਗੁਰੂ ਦੇ ਮਾਰਗ 'ਤੇ ਨਹੀਂ ਚੱਲਦੇ, ਕਹਿੰਦੇ ਉਹਨਾਂ ਨੂੰ ਫਿਰ ਇਹ ਜਿਹੜਾ ਮਹੀਨਾ ਹੈ ਨਾ, ਕਹਿੰਦਾ ਭਾਵ ਜਿਹੜਾ ਜੀਵਨ ਆ, ਮਹੀਨੇ ਦਾ ਭਾਵ ਜੀਵਨ ਆ, ਕਹਿੰਦੇ ਫਿਰ ਇਹ ਮਹੀਨਾ, ਇਹ ਜੀਵਨ ਦੁੱਖਾਂ ਭਰਿਆ ਹੋਰ ਦੁੱਖ ਦਿੰਦਾ ਹੈ। ਦੇਖੋ ਧੁੱਪ 'ਤੇ ਬਹਿਣ ਲਈ, ਧੁੱਪ ਇਕੱਲੀ ਇੱਕ ਨੂੰ ਥੋੜ੍ਹੀ ਲੱਗਦੀ, ਸਾਰਿਆਂ ਜੀਆਂ ਨੂੰ ਲੱਗਦੀ ਆ। ਪਰ ਗੁਰੂ ਰੂਪ ਪਿਆਰੀ ਸਾਧ ਸਿੰਘ ਜੀਓ, ਕਿਸੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਫਿਊਚਰ ਪੁੱਛ ਲਿਆ ਆਪਣਾ ਜਾ ਕੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੋ, ਮੇਰਾ ਆਉਣ ਵਾਲਾ ਸਮਾਂ ਕਿੱਦਾਂ ਦਾ ਹੈ, ਮੇਰਾ ਫਿਊਚਰ ਹੀ ਦੱਸ ਦਿਓ। ਅਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ, ਕਹਿੰਦੇ ਯਾਰ ਮੈਂ ਤੇਰਾ ਫਿਊਚਰ ਕੀ ਦੱਸਾਂ, ਮੈਂ ਤੈਨੂੰ ਇਕੱਲੇ ਨੂੰ ਕੀ ਸੁਣਾਵਾਂ, ਸਾਰੀ ਜ਼ਿੰਦਗੀ ਦਾ ਫਿਊਚਰ, ਸਾਰੀ ਦੁਨੀਆਂ ਦਾ ਫਿਊਚਰ ਇੱਕੋ ਜਿਹੀ ਹੈ। ਕਹਿੰਦੇ ਕਿਹੋ ਜਿਹਾ ਹੈ? ਅਤੇ ਕਹਿਣ ਲੱਗੇ ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਉਹ ਸਾਰੀ ਦੁਨੀਆਂ ਹੀ ਦੁਖੀ ਹੈ, ਤੂੰ ਇਕੱਲਾ ਦੁਖੀ ਨਹੀਂ ਹੈ, ਸਭ ਦੁਨੀਆਂ ਦੁਖੀ ਹੈ, ਪਰ ਜੇ ਇਹਨਾਂ ਦੁੱਖਾਂ ਦੇ ਵਿੱਚੋਂ ਸੁੱਖ ਲੱਭਣਾ ਚਾਹੁੰਦਾ ਹੈ ਤਾਂ ਕੀ ਕਰ, ਇਹ ਗਰਮੀ ਸਾਰਿਆਂ ਨੂੰ ਲੱਗਣ ਰਹੀ ਹੈ, ਪਰ ਧਿਆਨ ਦੇਈ, ਇਸ ਗਰਮੀ ਵਿੱਚ ਰਹਿੰਦਿਆਂ ਰਹਿੰਦਿਆਂ ਜਿਨ੍ਹਾਂ ਦੀ ਮਨਵਿਰਤੀ ਪਰਮਾਤਮਾ ਨਾਲ ਜੁੜ ਜਾਂਦੀ ਹੈ ਨਾ, ਉਹਨਾਂ ਨੂੰ ਇਹ ਗਰਮੀ ਨਹੀਂ ਲੱਗਦੀ। ਅਸਾੜ ਤਪੰਦਾ ਤਿਸ ਲੱਗੇ, ਕਹਿੰਦੇ ਉਹਨਾਂ ਨੂੰ ਲੱਗਦੀ ਗਰਮੀ, ਹਰ ਨਾ ਨਾ ਜਿੰਨਾ ਪਾਸ, ਕਹਿੰਦਾ ਭਾਵ ਜਿਨ੍ਹਾਂ ਦੇ ਕੋਲ ਉਸ ਪਰਮਾਤਮਾ ਦੇ ਚੰਨਣਾ ਜੁੜੀ ਹੋਈ ਬਿਰਤੀ ਨਹੀਂ ਹੈ, ਜਿਨ੍ਹਾਂ ਕੋਲ ਗੁਰੂ ਦੀ ਸੋਝੀ ਨਹੀਂ ਹੈ, ਜਿਨ੍ਹਾਂ ਦੇ ਅੰਦਰ ਨਾਮ ਸਿਮਰਨ ਨਹੀਂ ਹੈ, ਜਿਨ੍ਹਾਂ ਦੀ ਸੁੱਤ ਸ਼ਬਦ ਨਾਲ ਨਹੀਂ ਜੁੜਦੀ, ਕਹਿੰਦੇ ਉਹਨਾਂ ਦੇ ਅੰਦਰ ਇਹ ਜਿਹੜਾ ਹਾੜ ਦਾ ਮਹੀਨਾ ਨਾ, ਕਹਿੰਦਾ ਭਾਵ ਇਹ ਜਿਹੜਾ ਜੀਵਨ ਆ, ਇਹ 'ਚ ਦੁੱਖ ਮਹਿਸੂਸ ਹੁੰਦੇ ਆ, ਪਰ ਜਿਹੜੇ ਜੁੜੇ ਆ ਉਹਨਾਂ ਨੂੰ ਇਹ ਦੁੱਖ ਮਹਿਸੂਸ ਨਹੀਂ ਹੁੰਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧਿਆਸ। ਹੁਣ ਧਿਆਨ ਦੇਣਾ, ਜਗ ਜੀਵਨ ਪੁਰਖ ਤਿਆਗ ਕੇ, ਇੱਥੇ ਗੁਰੂ ਜੀ ਵਿਸਾਰ ਕੇ ਵੀ ਲਿਖ ਸਕਦੇ ਸੀ, ਛੱਡ ਕੇ ਵੀ ਲਿਖ ਸਕਦੇ ਸੀ, ਉਹਨਾਂ ਤਿਆਗ ਕੇ ਲਿਖਿਆ। ਤਿਆਗ ਦਾ ਭਾਵ ਕੀ ਹੈ ਕਿ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਅਸੀਂ ਤਨ ਕਰਕੇ ਤਾਂ ਗੁਰੂ ਘਰ ਜਾਂਦੇ ਹਾਂ, ਤਨ ਕਰਕੇ ਅਸੀਂ ਪਾਠ ਕਰਦੇ ਹਾਂ, ਤਨ ਕਰਕੇ ਸਾਡਾ ਗੁਰੂ ਨਾਲ ਨਾਤਾ ਆ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਮਨ ਤੋਂ ਸਾਡਾ ਨਾਤਾ ਨਹੀਂ ਹੈ। ਤਨ ਕਰਕੇ ਅਸੀਂ ਗੁਰੂ ਘਰ ਚਲੇ ਗਏ, ਉੱਥੇ ਪਾਠ ਕੀਤਾ, ਘੜੀ ਬੈਠੇ ਸੇਵਾ ਕੀਤੀ, ਪਰ ਸਾਡੀ ਜਿਹੜੀ ਮਨ ਬਿਰਤੀ ਹੈ ਨਾ, ਉਹ ਗੁਰੂ ਚਰਨਾਂ ਨਾਲ ਨਹੀਂ ਜੁੜੀ। ਅਤੇ ਉਹਨੂੰ ਗੁਰੂ ਜੀ ਕੀ ਕਹਿਣ ਲੱਗੇ ਆ, ਜਗ ਜੀਵਨ ਪੁਰਖ ਤਿਆਗ ਕੇ, ਤਿਆਗਣਾ ਅਤੇ ਛੱਡਣਾ 'ਚ ਕੀ ਫਰਕ ਆ, ਛੱਡਣਾ ਤਨ ਤੋਂ ਹੁੰਦਾ ਅਤੇ ਤਿਆਗ ਮਨ ਤੋਂ ਹੁੰਦਾ। ਅਤੇ ਗੁਰੂ ਜੀ ਤਿਆਗਣਾ ਅੱਖਰ ਲਿਖਦੇ ਪਏ ਇੱਥੇ, ਕੀ ਕਹਿਣ ਲੱਗੇ, ਕਹਿੰਦੇ ਜਿਨ੍ਹਾਂ ਨੇ ਉਹ ਜੀਵਨ ਦੇਣ ਵਾਲਾ ਪਰਮਾਤਮਾ, ਜਗ ਜੀਵਨ ਪੁਰਖ, ਜੀਵਨ ਦੇਣ ਵਾਲਾ ਪਰਮਾਤਮਾ ਅਕਾਲ ਪੁਰਖ ਤਿਆਗ ਕੇ, ਕਹਿੰਦੇ ਜਿਨ੍ਹਾਂ ਨੇ ਉਹਨੂੰ ਤਿਆਗਿਆ, ਕਹਿੰਦਾ ਭਾਵ ਉਹਨਾਂ ਨਾਲ ਮਨ ਬਿਰਤੀ ਨਹੀਂ ਜੋੜਦੇ, ਉਸ ਪਾਸੇ ਧਿਆਨ ਨਹੀਂ ਲਾਉਂਦੇ, ਉਸ ਪਾਸੇ ਵੱਲ ਕਦੀ ਸੋਚਦੇ ਹੀ ਨਹੀਂ ਕਿ ਜੋ ਕੁਝ ਕਰ ਰਿਹਾ ਪਰਮਾਤਮਾ ਹੀ ਕਰ ਰਿਹਾ, ਜੋ ਕੁਝ ਦੇ ਰਿਹਾ ਪਰਮਾਤਮਾ ਹੀ ਦੇ ਰਿਹਾ, ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਇੱਦਾਂ ਦੀ ਨਹੀਂ ਬਣਦੀ ਨਾ। ਅਤੇ ਗੁਰੂ ਜੀ ਸਮਝਾਉਣ ਲੱਗੇ ਮਾਨਸ ਸੰਧਿਆਸ। ਹੁਣ ਮਾਨਸ ਕਿਹਨੂੰ ਕਹਿੰਦੇ ਨੇ? ਮਾਨਸ ਸਰੀਰ ਨੂੰ ਵੀ ਕਹਿੰਦੇ, ਠੀਕ ਹੈ। ਅਤੇ ਮਾਨਸ ਦਾ ਭਾਵ ਕੀ ਹੈ ਕਿ ਕਿਸੇ ਹੋਰ ਸਰੀਰ ਦੇ ਬੰਧਨ ਵਿੱਚ ਬੱਝਾ ਬੰਦਾ, ਉਹਦੇ ਪ੍ਰਤੀ ਆਪਾਂ ਆਸ ਲਾ ਕੇ ਬਹਿ ਜਾਂਦੇ ਹਾਂ, ਕਿਵੇਂ ਵੀ ਯਾਰ ਸਾਡੀ ਕੋਈ ਮਦਦ ਕਰ ਦੂਗਾ, ਸਾਡੀ ਕੋਈ ਹੈਲਪ ਕਰ ਦੂਗਾ, ਸਾਡੇ ਕਿਸੇ ਕੰਮ ਆਜੂਗਾ। ਅਤੇ ਗੁਰੂ ਸਾਹਿਬਾਨ ਪਤਾ ਕੀ ਕਹਿਣ ਲੱਗੇ, ਕਹਿੰਦੇ ਉਹ ਭਾਈ ਗੱਲ ਸੁਣ, ਤੇਰੇ ਕੰਮ ਆਉਣ ਵਾਲੀ ਤਾਕਤ ਕੇਵਲ ਤਾਂ ਕੇਵਲ ਇੱਕੋ ਹੀ ਹੈ, ਉਹ ਅਕਾਲ ਪੁਰਖ ਆ, ਉਹ ਪਰਮਾਤਮਾ ਆ, ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕਿਹੜੀ ਗੱਲੋਂ? ਦੇਖੋ ਗੁਰੂ ਜੀ ਨੇ ਸਾਨੂੰ ਆਵਾਜ਼ ਮਾਰ ਕੇ ਕਹਿਣਾ ਕੀਤਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਕਿ ਅਕਾਲ ਪੁਰਖ ਪਰਮਾਤਮਾ ਤੂੰ ਦਤਾਰ ਆ, ਤੂੰ ਦਾਤਾ ਆ, ਤੂੰ ਇਹ ਮਾਲਕ ਆ ਸੰਸਾਰ ਦਾ। ਅਸੀਂ ਜੋ ਕੁਝ ਖਾ ਰਹੇ ਹਾਂ, ਜੋ ਕੁਝ ਪਾ ਰਹੇ ਹਾਂ, ਜੋ ਕੁਝ ਅਸੀਂ ਅੱਜ ਹੰਢਾ ਰਹੇ ਹਾਂ, ਪਰਮਾਤਮਾ ਇਹ ਤੇਰਾ ਦਿੱਤਾ ਹੋਇਆ। ਇਹਦਾ ਮਤਲਬ ਕਿਸੇ ਇਨਸਾਨ ਦੀ ਤਾਕਤ ਨਹੀਂ ਹੈ, ਇਹ ਪਰਮਾਤਮਾ ਤੇਰੀ ਤਾਕਤ ਹੈ, ਠੀਕ ਹੈ। ਪਰ ਅਸੀਂ ਮੰਨੇ ਨਹੀਂ, ਅਸੀਂ ਕੀ ਕਰ ਬੈਠੇ? ਆਪ ਜੀ ਦੇਖੋ, ਆਪ ਜੀ ਨਾ ਕਈ ਵਾਰੀ ਮਨ ਬਿਰਤੀ ਸਾਡੀ ਇੱਦਾਂ ਦੀ ਬਣ ਜਾਂਦੀ ਹੈ ਵੀ ਅਸੀਂ ਗੁਰੂ ਦਾ ਡਰ ਛੱਡ ਦਿੰਦੇ ਹਾਂ ਅਤੇ ਅਸੀਂ ਕਿਸੇ ਇਨਸਾਨ ਦੇ ਮਗਰ ਪੈ ਜਾਂਦੇ ਹਾਂ। ਆਪ ਜੀ ਦੇਖੋ, ਕਿਸੇ ਮਹਾਂਪੁਰਖ ਕੋਲ ਜਾਂਦੇ ਹੋ ਨਾ ਆਪ ਜੀ, ਸਾਡੀ ਮਨ ਬਿਰਤੀ ਹੈ, ਅਸੀਂ ਮਹਾਂਪੁਰਖਾਂ ਨੂੰ ਜਾ ਕੇ ਵੀ ਕੋਈ ਗੱਲ ਕਹਿਣੀ ਚਾਹੁੰਦੇ ਹਾਂ ਵੀ ਮਹਾਂਪੁਰਖੋ ਕਿਰਪਾ ਕਰ ਦਿਓ, ਕਿਤੇ ਮੇਰਾ ਕੋਈ ਕੰਮ ਬਣ ਜਾਵੇ, ਹੈ ਨਾ, ਮੈਨੂੰ ਕੋਈ ਚੀਜ਼ ਮਿਲ ਜਾਵੇ। ਅਤੇ ਮਹਾਂਪੁਰਖ ਸੁਭਾਵਕ ਕਹਿੰਦੇ ਨਾਮ ਸਿਮਰਨ ਕਰ, ਚੜ੍ਹਦੀਆਂ ਕਲਾਂ ਹੋਣਗੀਆਂ ਨਾਮ ਸਿਮਰਨ ਕਰ, ਅਤੇ ਅਸੀਂ ਸੁਭਾਵਕ ਪਤਾ ਕਹਿੰਦੇ ਹਾਂ ਬਾਬਾ ਜੀ ਨਾਮ ਸਿਮਰਨ ਤਾਂ ਕਰ ਲਵਾਂਗੇ ਔਖੇ ਸੌਖੇ ਹੋ ਗਏ, ਤੁਸੀਂ ਪਹਿਲਾਂ ਆਸ਼ੀਰਵਾਦ ਤਾਂ ਦਿਓ ਵੀ ਤੇਰਾ ਕੰਮ। ਇਹਨੂੰ ਕਹਿੰਦੇ ਮਨ ਸੰਧੀ ਆਸ, ਕਹਿੰਦਾ ਭਾਵੋ ਕਿ ਤੁਸੀਂ ਜ਼ਬਾਨ 'ਚੋਂ ਕੱਢ ਦਿਓ ਮੇਰਾ ਕਰੀ ਕੰਮ ਹੋ ਜਾਵੇ, ਪਹਿਲਾਂ ਮੈਂ ਇਹ ਤਾਂ ਗੱਲ ਕਰ ਲਵਾਂ ਤੁਹਾਡੇ ਨਾਲ, ਸੌਦਾ ਤਾਂ ਤੈਅ ਕਰ ਲਵਾਂ, ਬਾਕੀ ਨਾਮ ਸਿਮਰਨ ਪਿੱਛੇ ਆ। ਜਦਕਿ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਸਭ ਤੋਂ ਉੱਤਮ ਦਾਤ ਗੁਰੂ ਦਾ ਸ਼ਬਦ ਆ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਇਹ ਤੋਂ ਗਾਂਹ ਕੁਛ ਨਹੀਂ ਜੇ ਹੈਗਾ, ਐਵੇਂ ਭੁਲੇਖਾ ਹੀ ਜੇ। ਸਾਡੀ ਮਨ ਬਿਰਤੀ ਹੈ, ਸਾਡਾ ਕੀ ਮਨ ਕਹਿੰਦਾ, ਕਹਿੰਦਾ ਯਾਰ ਮੈਂ ਇੱਕ ਵਾਰੀ ਨਾ ਅਖਬਾਰ ਲਵਾਂ, ਇੱਕ ਵਾਰੀ ਤੁਸੀਂ ਕਹਿ ਦੇ ਦਿਓ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇਹੋ ਜਿਹੀ ਮਨ ਬਿਰਤੀ ਬਣਾਓ, ਇਹੋ ਜਿਹਾ ਸੁਭਾਅ ਪੈਦਾ ਕਰੋ ਆਪਣੇ ਅੰਦਰ ਕਿ ਜੋ ਕੁਛ ਮੈਨੂੰ ਮਿਲਣਾ ਮੇਰੇ ਭਾਗਾਂ 'ਚ ਲਿਖਿਆ ਨਾ, ਇਹ ਮੈਨੂੰ ਮਿਲਣਾ, ਹਰ ਹਾਲਤ 'ਚ ਮਿਲਣਾ ਹੀ ਮਿਲਣਾ, ਹਰ ਹਾਲਤ 'ਚ ਮਿਲੇਗਾ। ਪਰ ਕੀ ਕਰੀਏ ਅਸੀਂ, ਅਸੀਂ ਆਪਣੀ ਮਨ ਬਿਰਤੀ ਤੋਂ ਉਸ ਪਰਮਾਤਮਾ ਦਾ ਤਾਂ ਕਰਤਾ ਤਿਆਗ, ਉਸ ਪਾਸੇ ਸਾਡਾ ਧਿਆਨ ਨਹੀਂ ਹੈ, ਅਤੇ ਮਨ ਸੰਧੀ ਆਸ, ਦੋ ਗੱਲਾਂ ਬਣਦੀਆਂ ਸੀ, ਕਿਹੜੀਆਂ ਕਿਹੜੀਆਂ? ਇੱਕ ਮਤਲਬ ਇਹਦਾ ਹੋਰ ਨਿਕਲਦਾ ਹੈ ਕਿ ਅਸੀਂ ਸਰੀਰ ਤੋਂ ਆਸ ਕਰਕੇ ਬੈਠੇ ਹਾਂ ਵੀ ਹੋ ਸਕਦਾ ਵੀ ਅੱਜ ਮੈਂ ਸਵੇਰੇ 8 ਘੰਟੇ ਬੈਠਾ, ਅੱਜ ਮੈਂ ਸਵੇਰੇ 8 ਘੰਟੇ ਚੌਂਕੜੇ ਮਾਰ ਕੇ ਬੈਠਾ। ਬੈਠਾ ਕੌਣ ਸੀ? ਸਰੀਰ। ਅਤੇ ਆਪਾਂ ਇਸੇ 'ਚ ਹੀ ਖੁਸ਼ ਵੀ ਸਰੀਰ ਬੈਠਾ ਰਿਹਾ, ਹੋ ਸਕਦਾ ਵੀ ਮੇਰਾ ਦਾਲ ਲੱਗ ਜਾਵੇ, ਮੇਰੀ ਭਗਤੀ ਪੂਰੀ ਹੋ ਜਾਵੇ। ਅਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਮਾਨਸ ਸੰਧੀ ਆਸ, ਕਹਿੰਦੇ ਮਨਾ ਤੂੰ ਸਰੀਰ 'ਤੇ ਆਸ ਲਾ ਕੇ ਬਹਿ ਗਿਆ ਕਿ ਮੈਨੂੰ ਰੱਬ ਮਿਲ ਜਾਣਾ, ਸਰੀਰ 'ਤੇ ਬੈਠਾ ਰਿਹਾ 8 ਘੰਟੇ, ਪਰ ਮਨਾ ਤੂੰ ਝਾਤੀ ਮਾਰ, ਤੂੰ ਕਿੱਥੇ ਸੀ 8 ਘੰਟੇ, ਤੂੰ ਕਿੱਥੇ ਸੀ? ਅਤੇ ਮਨ ਕੀ ਕਹਿੰਦਾ? ਕਹਿੰਦਾ ਮੈਂ ਕਿੱਥੇ ਸੀ? ਮੈਂ ਬਾਹਰ ਵੇਖਣ ਡਿਆ ਸੀ, ਕੋਈ ਆ ਹੀ ਨਾ ਜਾਵੇ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਤਨ ਦੇ ਚੌਂਕੜੇ ਮਾਰਨ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਸਰੀਰ ਨੂੰ ਜਿੰਨਾ ਮਰਜ਼ੀ ਖਪਾ ਲਓ, ਬਾਣੀ 'ਚੋਂ ਪੜੋ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ। ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਕਹਿੰਦੇ ਵੀ ਪੁਰਾਣੀ ਇੱਦਾਂ ਦੀ ਮਨ ਬਿਰਤੀ ਬਣਾ ਵੀ ਇਸ ਸਰੀਰ ਨੂੰ ਤੰਦੂਰ ਦੀ ਨਹੀਂ ਨਾ ਬਾਲ, ਕਿਉਂਕਿ ਸਰੀਰ ਦੇ ਵੱਸ 'ਚ ਨਹੀਂ ਹੈ, ਸਰੀਰ ਨੇ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ, ਰੱਬ ਦੀ ਪ੍ਰਾਪਤੀ ਮਨ ਬਿਰਤੀ ਨੇ ਕਰਨੀ ਹੈ, ਹੈ ਨਾ। ਇਹਨੂੰ ਕਹਿੰਦੇ ਮਾਨ ਸੰਧੀ ਆਸ, ਵੀ ਇਹ ਮਨ ਸਰੀਰ 'ਤੇ ਆਸ ਲਾ ਕੇ ਬੈਠਾ, ਕਿਵੇਂ? ਧਿਆਨ ਨਾ ਦੇਣਾ, ਕਿਉਂਕਿ ਅਸੀਂ ਜਦੋਂ ਦੇਖਦੇ, ਹੁਣ ਆਪਾਂ ਗੁਰੂ ਘਰ ਆਏ ਹਾਂ, ਬੈਠੇ ਹਾਂ, ਆਪਾਂ ਮੱਥਾ ਟੇਕਣ ਆਏ ਹਾਂ, ਧਿਆਨ ਦੇਣਾ, ਕਈ ਵਾਰੀ ਸੁਭਾਵਕ ਹੀ ਮੂੰਹ 'ਚੋਂ ਨਿਕਲ ਜਾਂਦਾ, ਕਹਿੰਦਾ ਯਾਰ ਮੈਂ ਸੁੱਖ ਨਾਲ ਅੱਜ 6 ਮਹੀਨੇ ਹੋ ਗਏ ਮੈਨੂੰ ਗੁਰੂ ਘਰ ਜਾਂਦਾ, ਮੈਂ ਕੋਈ ਨਾਗਾ ਨਹੀਂ ਪਾਇਆ, ਮੈਂ ਰੋਜ਼ ਮੱਥਾ ਟੇਕਣ ਜਾਂਦਾ, ਰੋਜ਼ ਮੈਂ ਬਾਣੀ ਸੁਣਦਾ, ਪਰ ਕੋਈ ਫਰਕ ਨਹੀਂ ਪਿਆ, ਕੁਝ ਲੱਭਾ ਨਹੀਂ ਅਜੇ ਤੱਕ। ਅਤੇ ਕੁਛ ਸਿਆਣੇ ਸੀਗੇ, ਮਹਾਂਪੁਰਖ ਸੀਗੇ, ਅਤੇ ਅੱਗੋਂ ਕਹਿਣ ਲੱਗੇ, ਕਹਿੰਦੇ ਪੁੱਤਰ ਵੀ ਸਰੀਰ ਤੇਰਾ ਤਾਂ ਉੱਥੇ ਹੁੰਦਾ ਆ, ਸਰੀਰ ਦਾ ਤੇਰਾ ਨਾਗਾ ਨਹੀਂ ਪਿਆ, 6 ਮਹੀਨੇ ਤੋਂ ਕੋਈ ਤੂੰ ਨਾਗਾ ਨਹੀਂ ਪਾਇਆ। ਮੈਂ ਵੀ ਕਹਿੰਦੇ ਵੇਖਿਆ, ਪਰ ਪੁੱਤਰ ਦੁੱਖ ਵਾਲੀ ਗੱਲ ਆ ਵੀ ਸਰੀਰ ਦਾ ਕੋਈ ਨਾਗਾ ਨਹੀਂ ਹੈ ਅਤੇ ਮਨ ਦੀ ਕੋਈ ਹਾਜ਼ਰੀ ਨਹੀਂ, ਮਨ ਦੀ ਕੋਈ ਵੀ ਹਾਜ਼ਰੀ ਨਹੀਂ ਹੈ। ਕਹਿੰਦਾ ਕਿਉਂ? ਕਹਿੰਦੇ ਭਾਈ ਸਰੀਰ ਤੇਰਾ ਉੱਥੇ ਪਹੁੰਚ ਜਾਂਦਾ, ਸਰੀਰ ਤੇਰਾ ਗੁਰੂ ਚਰਨਾਂ 'ਚ ਬੈਠਾ ਹੁੰਦਾ ਅਤੇ ਮਨ ਤੇਰਾ ਸੋਚਣ ਡਿਆ ਹੁੰਦਾ, ਗੁਰੂ ਜੀ ਕੰਮ ਕਰ ਦਿਓ, ਟਮਕਾਣਾ ਕਰ ਦਿਓ, ਫਲਾਣਾ ਕਰ ਦਿਓ। ਸੱਚ ਜੇ ਆਪਾਂ ਨਾ ਸਵੇਰੇ ਉੱਠਦੇ ਹਾਂ, 5 ਬਾਣੀਆਂ ਦਾ ਪਾਠ ਕਰਦੇ ਹਾਂ ਆਪਾਂ, ਪਰ ਕਦੀ ਆਪ ਜੀ ਮਨ ਬਿਰਤੀ ਬਣਾ ਕੇ ਦੇਖਿਓ, ਸੋਚ ਕੇ ਦੇਖਿਓ, ਪੜ੍ਹਨ ਆਪਾਂ ਬਾਣੀ ਡਏ ਹੁੰਦੇ ਹਾਂ, ਠੀਕ ਹੈ, ਅਤੇ ਮਨ ਵਿੱਚ ਕੀ ਸੋਚਣ ਡਏ ਹੁੰਦੇ ਹਾਂ, ਅੱਜ ਮੈਂ ਅਰਦਾਸ 'ਚ ਕੀ ਕਹਿਣਾ, ਅੱਜ ਮੈਂ ਅਰਦਾਸ 'ਚ ਕੀ ਕਹਿਣਾ, ਕਿਤੇ ਮੈਂ ਭੁੱਲ ਨਾ ਜਾਵਾਂ। ਇਹਦਾ ਮਤਲਬ ਧਿਆਨ ਆ ਵੀ ਗੁਰੂ ਜੀ ਨੂੰ ਦੱਸਣਾ ਨਾ ਮੈਂ ਭੁੱਲ ਜਾਵਾਂ, ਇਹਦਾ ਮਤਲਬ ਧਿਆਨ ਗੁਰੂ ਤੇਰੇ ਚਰਨਾਂ 'ਚ ਨਹੀਂ ਹੈ, ਤੇਰੇ ਬੋਲਾਂ 'ਚ ਨਹੀਂ ਹੈ, ਮੇਰੇ ਆਪਣੇ ਬੋਲਾਂ 'ਚ ਮੈਂ ਖੁੱਭਿਆ ਵੀ ਜੋ ਤੈਨੂੰ ਮੈਂ ਕਹਿਣਾ ਉਹ ਨਾ ਭੁੱਲ ਜਾਵਾਂ, ਜੋ ਤੁਸੀਂ ਮੈਨੂੰ ਕਹਿਣ ਡਏ ਮੈਂ ਭੁੱਲ ਜਾਂ ਤਾਂ ਭੁੱਲ ਜਾਂ, ਪਰਵਾਹ ਕੋਈ ਨਹੀਂ। ਇਹਨੂੰ ਕਹਿੰਦੇ ਆ ਕਿ ਮਨ ਸੰਧੀ ਆਸ, ਵੀ ਸਾਡੀ ਮਨ ਬਿਰਤੀ ਤਾਂ ਗੁਰੂ ਚਰਨਾਂ ਜੁੜਦੀ ਪਈ ਨਹੀਂ ਹੈ, ਸਾਨੂੰ ਤਾਂ ਸਰੀਰ 'ਤੇ ਆਸ ਲੱਗੀ ਆ ਵੀ ਸਰੀਰ ਕੁਛ ਕਰੂਗਾ, 6 ਮਹੀਨੇ ਹੋ ਗਏ ਇਹਨੂੰ ਜਾਂਦਿਆਂ ਨੂੰ, ਹੋਰ ਥੋੜ੍ਹੇ ਦਿਨ ਭੇਜ ਦਿਆਂਗੇ, ਕੋਈ ਗੱਲ ਨਹੀਂ, ਸਰੀਰ ਜਿੰਨਾ ਮਰਜ਼ੀ ਧੱਕੇ ਖਾ ਲਵੇ, ਠੀਕ ਹੈ। ਹੁਣ ਗੁਰੂ ਜੀ ਸਮਝਾਉਂਦੇ ਪਏ ਨੇ, ਕਹਿੰਦੇ ਭਾਈ ਪ੍ਰੋਬਲਮ ਕਿੱਥੇ ਆ, ਦੋਵੇਂ ਭਾਏ ਵਿਗੁੱਚੀਏ ਗੱਲ ਪਈ ਸੀ ਜਮ ਕੀ ਫਾਸ, ਦੋਵੇਂ ਭਾਏ ਕਹਿੰਦਾ ਭਾਵ ਜਿਹੜੀ ਮਨ ਬਿੱਤੀ ਆ ਉਸ ਪਰਮਾਤਮਾ ਨੂੰ ਛੱਡ ਕੇ, ਉਸ ਅਕਾਲ ਪੁਰਖ ਦੇ ਪਾਸੋਂ ਧਿਆਨ ਹਟਾ ਕੇ, ਅਤੇ ਦੂਜੇ ਪਾਸੇ, ਦੂਜਾ ਕੌਣ ਹੈ, ਸੰਸਾਰ, ਸੰਸਾਰ ਵਾਲੇ ਪਾਸੇ ਜਦੋਂ ਇਹ ਆ ਕੇ ਲੱਗ ਜਾਂਦੀ ਹੈ ਨਾ, ਅਤੇ ਵਿਗੁੱਚੀਏ ਕਹਿੰਦੇ ਨੇ ਖੱਜਲ ਖੁਆਰੀ, ਕਹਿੰਦੇ ਫਿਰ ਇਹਦੀ ਖੱਜਲ ਖੁਆਰੀ ਹੁੰਦੀ ਆ। ਹੁਣ ਦੂਜੇ ਪਾਸੇ ਲੱਗਦੀ ਕਿਵੇਂ ਆ, ਵੱਡੀ ਗੱਲ ਤਾਂ ਆ, ਦੂਜੇ ਪਾਸੇ ਲੱਗਦੀ ਕਿਵੇਂ ਆ, ਅਤੇ ਧਿਆਨ ਦੇਣਾ। ਧੰਨ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਸੰਸਾਰ ਨੂੰ 1243 ਅੰਗ ਦੇ ਉੱਤੇ, ਦੇਖੋ ਕੀ ਕਹਿੰਦੇ ਨੇ, ਕਹਿੰਦੇ ਮਿੱਠਾ ਕਰਕੇ ਕੌੜਾ ਖਾਇਆ, ਮਿੱਠਾ ਕਰਕੇ ਕੌੜਾ ਖਾਇਆ, 3 ਕੌੜੇ ਤਨ ਰੋਗ ਜਮਾਇਆ, ਮਿੱਠਾ ਕਰਕੇ ਕੌੜਾ ਖਾਇਆ। ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਸੀ ਇਹ ਜਿੰਨੇ ਸੰਸਾਰ ਦੇ ਸਵਾਦਲੇ ਭੋਜਨ ਜਾਂ ਸਵਾਦ ਲੈਂਦੇ ਫਿਰਦੇ ਨਾ, ਬੜੇ ਖੁਸ਼ ਹੁੰਦੇ ਆ ਵੀ ਮੇਰੇ ਕੋਲ ਕਾਰ ਆ, ਦੇਖੋ ਕੋਠੀ ਆ, ਜ਼ਮੀਨ ਜਾਇਦਾਦ ਆ, ਨੌਕਰ ਆ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਖਾਣ ਪੀਣ ਦੀ ਕਮੀ ਨਹੀਂ ਹੈ ਮੈਨੂੰ ਕਿਸੇ ਚੀਜ਼ ਦੀ। ਅਤੇ ਗੁਰੂ ਸਾਹਿਬ ਕਹਿੰਦੇ ਮਿੱਠਾ ਕਰਕੇ ਕੌੜਾ ਖਾਇਆ। ਕਹਿੰਦੇ ਉਹ ਸੰਸਾਰ ਵਾਲਿਓ, ਉਹ ਕਦੀ ਮਨ ਬਿਰਤੀ ਬਣਾ ਕੇ ਦੇਖਿਓ, ਕਦੇ ਅੰਦਰ ਵਿਚਾਰ ਕਰਕੇ ਦੇਖਿਓ, ਇਹ ਤੁਹਾਨੂੰ ਸਵਾਦ 'ਤੇ ਲੱਗਣ ਡਏ ਨੇ, ਤੁਹਾਨੂੰ ਪਤਾ ਨਹੀਂ ਇਹ 'ਤੇ ਕੁੜੱਤਣ ਹੈ ਅਤੇ ਕੌੜਾ ਆ। ਕਹਿੰਦੇ ਕਿਉਂ, ਕਹਿੰਦੇ ਇਹਨਾਂ ਸੰਸਾਰੀ ਸੁੱਖਾਂ ਨੇ, ਇਹਨਾਂ ਸੰਸਾਰੀ ਸਵਾਦਾਂ ਨੇ, ਉਹ ਤੁਹਾਨੂੰ ਗੁਰੂ ਤੋਂ ਦੂਰ ਕਰ ਦੇਣਾ, ਤੁਹਾਨੂੰ ਪਰਮਾਤਮਾ ਤੋਂ ਦੂਰ ਕਰ ਦੇਣਾ, ਉਹ ਤੁਸੀਂ ਇਹਨਾਂ ਸਵਾਦਾਂ 'ਚ ਖੁਬੇ ਹੋ। ਕਹਿੰਦੇ ਮਿੱਠਾ ਕਰਕੇ, ਕਹਿੰਦੇ ਜਾਣਿਆ ਤਾਂ ਮਿੱਠਾ ਅਤੇ ਖਾਧਾ ਕੀ ਹੈ, ਕਹਿੰਦੇ ਹੈਗਾ ਇਹ ਕੌੜਾ। ਇਹਦਾ ਮਤਲਬ ਇਸ਼ਾਰਾ ਕਰਦੇ ਆ ਗੁਰੂ ਸਾਹਿਬਾਨ ਆਪ ਜੀ ਨੂੰ ਸਮਝਾਉਣਾ ਕਰਦੇ ਆ, ਕਹਿੰਦੇ ਭਾਈ ਪੁਰਾਣੀ ਮਨ ਬਿਰਤੀ ਬਣਾ ਕਿ ਤੂੰ ਜਿਹਨਾਂ ਨੂੰ ਮਿੱਠਾ ਸਮਝਣ ਡਿਆ ਵੀ ਇਹ ਤਾਂ ਬੜੇ ਮਿੱਠੇ ਆ, ਇਹ ਤਾਂ ਬੜੀ ਆਨੰਦਮਈ ਗੱਲ ਆ। ਕਈ ਵਾਰੀ ਆਪਾਂ ਕਹਿੰਦੇ ਹਾਂ, ਕਿਤੇ ਸੁਭਾਵਕ ਹੀ ਨਿਕਲਦਾ ਜੇ ਕਿਤੇ ਇਕੱਠੇ ਹੋ ਕੇ ਬੈਠੇ ਵੀ ਨਾ ਚਾਰ ਜੀ, ਤਾਂ ਆਪਾਂ ਪਤਾ ਕੀ ਕਹਿ ਦਿੰਦੇ, ਉਹ ਬੜੀ ਕਿਰਪਾ ਬਈ, ਐਵੇਂ ਦੱਸੀਏ ਬੜੀ ਕਿਰਪਾ, ਸੁੱਖ ਨਾਲ ਜ਼ਮੀਨ ਜਾਇਦਾਦ ਕੋਠੀ ਸਭ ਕੁਛ ਕੋਲ ਆ, ਨੌਕਰ ਚਾਕਰ ਕੋਲ ਆ, ਬੜੀ ਬਖਸ਼ਿਸ਼ ਆ, ਬੜੀ ਰਹਿਮਤ ਆ, ਅਤੇ ਧਿਆਨ ਦਿਓ ਇਹੋ ਜਿਹੀਆਂ ਗੱਲਾਂ ਕਰਦਾ, ਠੀਕ ਹੈ। ਅਤੇ ਕੀ ਕਹਿੰਦਾ ਫਿਰ ਦੇਖਿਓ, ਹੌਲੀ ਕੀ ਕਹਿੰਦਾ, ਕਿਸੇ ਨੇ ਕਿਹਾ ਭਾਅ ਜੀ ਗੁਰੂ ਘਰ ਚਲੀਏ, ਕਹਿੰਦਾ ਯਾਰ ਗੱਲ ਸੁਣੋ, ਮੈਂ ਤੁਹਾਡੇ ਵਾਂਗੂ ਭੀਖ ਨਹੀਂ ਮੰਗਦਾ ਫਿਰਦਾ, ਮੇਰੇ ਕੋਲ ਬੜਾ ਕੁਛ ਰੱਬ ਦਿੱਤਾ, ਸਭ ਕੁਛ ਹੈਗਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਹ ਗੁਰੂ ਨੂੰ ਪਿਆਰੀ ਸਤਸੰਗਤ ਜੀ, ਉਹ ਵਿਚਾਰਨ ਵਾਲੀ ਗੱਲ ਸੀ ਕਿ ਅਸੀਂ ਗੁਰੂ ਘਰੋਂ ਝੂਠੀਆਂ ਦਾਤਾਂ ਹੀ ਨਹੀਂ ਲੈਣ ਜਾਂਦੇ, ਅਸੀਂ ਤਾਂ ਗੁਰੂ ਦੇ ਘਰੋਂ ਸ਼ਬਦ ਲੈਣ ਜਾਂਦੇ ਹਾਂ, ਪਰਮਾਤਮਾ ਦੇ ਮਾਰਗ ਦੀ ਸੋਝੀ ਲੈਣ ਜਾਂਦੇ ਹਾਂ, ਇਸ ਮਾਰਗ 'ਤੇ ਚੱਲਣਾ ਕਿਵੇਂ ਆ, ਆਪਣੇ ਮਨ ਦੀ ਮੈਲ ਧੋਣੀ ਕਿਵੇਂ ਆ, ਅਸੀਂ ਤਾਂ ਗੁਰੂ ਦੇ ਚਰਨਾਂ 'ਚੋਂ ਦਾਤ ਲੈਣ ਜਾਂਦੇ ਹਾਂ, ਪਰ ਅਸੀਂ ਤਾਂ ਗੁਰੂ ਸਾਹਿਬਾਂ ਦੇ ਚਰਨਾਂ 'ਚੋਂ ਇਹ ਦਾਤ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਸਾਡੀ ਤਾਂ ਮਨ ਬਿਰਤੀ ਬਣ ਗਈ ਵੀ ਅਸੀਂ ਤਾਂ ਝੂਠੀਆਂ ਦਾਤਾਂ ਲੈਣ ਜਾਂਦੇ। ਤਾਂ ਕੀ ਕਹਿੰਦਾ, ਨਹੀਂ ਮੈਨੂੰ ਕੋਈ ਲੋੜ ਨਹੀਂ ਹੈ, ਮੈਨੂੰ ਕੋਈ ਲੋੜ ਨਹੀਂ ਹੈ, ਬੜੀ ਮਲਕ ਦੀ ਕਿਰਪਾ, ਮੈਂ ਨਹੀਂ ਤੁਹਾਡੇ ਮੂੰਹ ਧੱਕੇ ਖਾਂਦਾ। ਗੁਰੂ ਪਿਆਰਿਓ, ਇੱਕ ਜ਼ਿੰਦਗੀ 'ਚ ਵਿਚਾਰ ਕਰਿਓ, ਤੁਸੀਂ ਘਰ ਬੈਠੇ ਹੋ, ਏ ਸੀ ਲੱਗਾ, ਸੁੱਖ ਦੀ ਰੋਟੀ ਖਾਣ ਰਹੇ ਹੋ, ਨੌਕਰ ਚਾਕਰ ਆ, ਤੁਸੀਂ ਧੱਕੇ ਖਾਣ ਰਹੇ ਹੋ, ਧੱਕੇ ਖਾਣ ਰਹੇ ਹੋ, ਪਰ ਤੁਸੀਂ ਅੱਤ ਦੀ ਗਰਮੀ ਅਤੇ ਗੁਰੂ ਘਰ ਤੁਰ ਪਿਓ, ਠੀਕ ਹੈ। ਅਤੇ ਗੁਰੂ ਨੂੰ ਪਿਆਰੀ ਸਤਸੰਗ ਜੋ ਪਸੀਨੇ ਨਿਕਲਣ ਰਹੇ ਨੇ, ਕੋਲੋਂ ਬੋ ਆਉਣ ਲੱਗ ਪਈ, ਪਰ ਗੱਲ ਪੱਲੇ ਬੰਨ ਕੇ ਦੇਖਿਓ, ਤੁਸੀਂ ਅੱਜ ਜ਼ਿੰਦਗੀ ਦਾ ਆਨੰਦ ਮਾਣਨ ਗੱਲੇ ਹੋ। ਕਿਉਂ? ਕਿਉਂਕਿ ਗੁਰੂ ਦੇ ਚਰਨਾਂ ਵਿੱਚੋਂ ਜਿਹੜੀ ਦਾਤ ਪ੍ਰਾਪਤ ਹੋਣੀ ਹੈ, ਉਹ ਘਰ ਬੈਠਿਆਂ ਤੁਹਾਨੂੰ ਦਾਤ ਪ੍ਰਾਪਤ ਨਹੀਂ ਹੋਣੀ, ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਐਸਾ ਆਨੰਦ ਆ, ਜਿੱਦਾਂ ਤੁਹਾਡੇ ਮਨ ਦੇ ਅੰਦਰ ਏ ਸੀ ਲੱਗ ਗਿਆ ਨਾ ਨਾਮ ਦਾ, ਅਤੇ ਗੁਰੂ ਨੂੰ ਪਿਆਰੀ ਸਤਸੰਗ ਜੋ, ਫਿਰ ਗਰਮੀ ਕੋਈ ਨਹੀਂ ਲੱਗਣੀ। ਇਹ ਗਰਮੀ ਉਨ੍ਹਾਂ ਚਿਰ ਹੀ ਆ ਜਿੰਨਾ ਚਿਰ ਨਾਮ ਦਾ ਏ ਸੀ ਨਹੀਂ ਹੈ, ਜਿੰਨਾ ਚਿਰ ਸਾਡੇ ਅੰਦਰ ਸ਼ਬਦ ਦੀ ਵਿਚਾਰ ਨਹੀਂ ਹੈ, ਜਿੰਨਾ ਚਿਰ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ, ਉਹਨਾਂ ਚਿਰ ਆ, ਠੀਕ ਹੈ। ਜਦੋਂ ਆਪਣੇ ਅੰਦਰ ਮਨ 'ਚ ਡਿੱਗੀ ਨਾ, ਤਾਂ ਉਹਨਾਂ ਨੇ ਕੀ ਕਿਹਾ, ਕਹਿੰਦੇ 3 ਕੌੜੇ ਤਨ ਰੋਗ ਜਮਾਇਆ, 3 ਕੌੜੇ ਕਹਿੰਦੇ ਉਹ ਭਾਈ ਜਿਹੜੇ ਤੂੰ ਸਵਾਦਲੇ ਸਵਾਦਲੇ ਭੋਜਨ ਦੇ ਸਵਾਦ ਛਕਦਾ ਸੀ ਨਾ ਸੰਸਾਰ ਦੇ ਝੂਠਿਆਂ ਪਦਾਰਥਾਂ ਦੇ, ਕਹਿੰਦੇ ਹੈਗੇ ਤੇ ਕੌੜੇ, ਪਰ ਤੂੰ ਮਿੱਠਾ ਸਮਝਦਾ ਰਿਹਾ, ਤੂੰ ਸਮਝਦਾ ਰਿਹਾ ਬੜੇ ਸਵਾਦ ਨੇ, ਬੜੇ ਚੰਗੇ ਨੇ, ਪਰ ਤੂੰ ਕਹਿੰਦੇ ਕੌੜੇ ਨੇ, ਅਤੇ ਫਿਰ ਕੀ ਸਮਝਾਉਣ ਲੱਗੇ, ਕਹਿੰਦੇ ਇਸ ਕੌੜੇਪਨ ਨੇ, ਇਸ ਦੁੱਖ ਨੇ ਕੀ ਕੀਤਾ, ਤਨ ਰੋਗ ਜਮਾਇਆ। ਦੇਖਿਓ ਕਹਿਣ ਲੱਗੇ, ਜਿਹੜਾ ਸਰੀਰ ਹੈ ਨਾ ਤੈਨੂੰ, ਕਹਿੰਦੇ ਇਹਨੇ ਪੱਕਾ ਕਰਤਾ, ਜਮਾਇਆ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਨੂੰ ਜਮਾ ਦੇਣਾ, ਪੱਕਾ ਕਰ ਦੇਣਾ। ਦੇਖੋ ਆਪਾਂ ਕਹਿੰਦੇ ਦਹੀਂ ਜੰਮ ਗਿਆ ਹੈ ਨਾ, ਬਰਫ਼ ਜੰਮ ਗਈ, ਕਿਉਂ ਕਹਿੰਦੇ ਆ, ਉਹਦਾ ਪਾਣੀ ਹੈ ਨਾ, ਉਹ ਪਾਣੀ ਭੱਜਾ ਹੀ ਫਿਰਦਾ, ਖਲੋਂਦਾ ਨਹੀਂ, ਪਰ ਗੁਰੂ ਨੂੰ ਪਿਆਰੀ ਸਾਹਿਬ ਸੰਗਤ ਜੀ, ਬਰਫ਼ ਜੰਮ ਜਾਂਦੀ ਹੈ, ਕਦੀ ਕਿਸੇ ਨੇ ਪਾਣੀ ਹੱਥ 'ਚ ਫੜਿਆ, ਪਾਣੀ ਸਾਡੇ ਹੱਥ 'ਚ ਨਹੀਂ ਆਉਂਦਾ, ਪਰ ਬਰਫ਼ ਦਾ ਜਿੱਡਾ ਮਰਜ਼ੀ ਧੇਲਾ ਫੜ ਲਿਓ, है तो पानी है ना, पर फड़िया गया क्योंकि जम गया। इतने फिर गुरु जी की कहने जमाया का मतलब की है कि साढ़े अंदर इस कौड़ेपन ने झूठे स्वाद्या ने शरीर का रोग सी पक्का ही कर दिता है। हूँ पक्का हो गया, मैं शरीर च ही घूमना है। शरीर नू रोग कहें, बाणी च पढ़ लो आप जी, फरीदा बुरे का भला कर, फरीदा बुरे का भला कर, गुस्सा मन ना हंडाए, देही रोग ना लगई पल्ले, सब कुछ पाए। आओ ध्यान देइए, गुरु जी समझाउन लगे फरीदा बुरे का भला कर। हम भगत फरीद जी कहते बुरे का भला कर, सोचना नहीं गल है ना, भी एड्डी उच्ची हस्ती होवे, आत्मिक ज्ञान वाले होण, ते गुरु नूं प्यारी सत सिंह कहते फरीदा बुरे का भला कर, मनदे कोई बुरा है? नहीं, असी विचार ही नहीं की। गुरु नानक पातशाह कहते हम नहीं चंगे, बुरा नहीं कोई, वो कहते हम नहीं चंगे, क्यों लिखे उन्होंने हम नहीं चंगे? कहते मेरी बिरती देखो कि है, तो संसार की बिरती, दो बिरतियां लिखी उन्होंने गुरु नानक पातशाह ने, हम नहीं चंगे बुरा नहीं कोई। कहते पहली बिरती संसार की है, हम नहीं चंगे, कहते इस संसार वास्ते मैं चंगा नहीं है, देखो संसार वास्ते मैं चंगा नहीं, कहते बिरती संसार की है, कहते मैं कोई गिला नहीं है, मैंने कोई गुस्सा नहीं है, संसारी कहते नानक चंगा नहीं है, कोई परवाह नहीं, पर मेरी बिरती वेख लो कि कहते कि कहते हम नहीं चंगे, ये संसार की बिरती है, तो मेरी बिरती की है? बुरा नहीं कोई, कहते मेरे कागजा च मेरी बिरती के अंदर कोई इस संसार से बुरा नहीं है। दसो गुरु नानक पाशाह कहते बुरा नहीं है, तो फरीद जी कहते बुरे दा भला कर, यह मतलब मानते कोई बुरा है जी? नहीं, फरीद जी ने भी गुरु नानक पातशाह वाली व्यवस्था बना ली, पता की कहते, कहते फरीदा बुरे का भला कर, कि बुरे का, किसी ने बुरा नहीं किया, उन्होंने अपने आप फरीदा कह के आवाज मारी, कहते फरीदा अपने मन में कहते, कहते मना तेरे अंदर बुराइया ने, मना तेरे अंदर बुराइया ने, तो इदा कर बुरे दा, कहना अपनी तब्दीली लिया, संग्रांद आ गई है, संग्रांद तब्दीली का ना आ। तो भगत बरीद जी कहते संग्रांद आ गई, कहना भाव इस जीवन के अंदर तब्दीली लियाउण दा मौका आ गया, समा आ गया। कहते तब्दीली लिया, कैसी तब्दीली लिया? बुरे का भला कर, कहना जिहड़ा किसे दा बुरा सोचता ना कुछ तब्दीली कर, बुरा ना सोचा कर भला सोचा कर, बुरे दा भला कर। हुण देखना 383 अंग ते पढ़ लो की लिखिया, बुरा भला कहो किसनों कहिए, बुरा भला कहो किसनों कहिए, सगले जीत मारे। कहते बुरा भला कहिए कि सारे जीते तेरे ने, फिर किदां भगत फरीद जी ने किसी ने बुरा कह दिता? आप बचारे ही नहीं, लोड़ नहीं पई, क्योंकि आप इतने बैठे से पड़ पड़ गड्डी लदी, आप सवेरे उठे तो पंजां बाणे का पाठ करना है, ध्यान बाणी च नहीं है, वाह वाह ध्यान बाणी च नहीं है, ध्यान तो झूठे धंधे लिया, ठीक है, करी पाठ जान दिया, गुरु की नहीं सुनता, गुरु नूं सुनाई जान दिया, की कहता अना गुरु जी मैं पाठ करता पाया स्वाद देता, ये पाठ की समाप्ति हो जाए तो सुनेहा मिल जाए भी तुम किस जित गए हो, ना दस दे अज ते, है ना। तो गुरु जी की कहें, कहते पुत तू पाठ कर ते ध्यान नाल सुन के देख, तू सुनेहा मंगदा कचहरी चो? कहना हाँ जी, कचहरी चो सुनेहा आ जाए भी तू किस जित गया? कहना किला पैली लहेगा? कहना हाँ जी। तो गुरु साहब ने कहते मेरी बाणी सुन ध्यान नाल, ए फिर क्यों? आंदा सुन दी दे रहा सचखंड चो सुनेहा आऊगा कि तू 84 का गेड़ जित गया और तेन थां मिल गई है। कहना कितने? सचखंड च तेन थां मिल गई है, क्योंकि बाणी च लिखा है गुरमुख जन्म सवार दरगे चलिया, गुरमुख बनना पैना। तो गुरमुख कौन आ? जिन्हें सुत शब्द का मिलाप आ, तो जिन्हें सुत शब्द का मिलाप नहीं गुरमुख नहीं है, ठीक है। गुरमुख लाह लै गए मनमुख चले मूल गवाए जीओ। कहते मनमुख जड़े ने वो अपना जो समा मिलया सी ना, जो दात मिली सी वो भी गवा के चले गए। सो समझना है हर चीज़ नू, वो समझाउंदे पए ने आप जी नू, कहिंदे वी मन बिरती बना, फरीदा बुरे दा भला कर, गुस्सा मन ना हंडाए। जो तेरी ये मन बिरती बन जूगी की होएगा? तेरे मन जदों गुस्सा नहीं ना आएगा, गुस्सा ना आउण दे नाल सुत शब्द दा मिलाप हुंदा, जे गुस्सा आ जावे सुत शब्द दा मिलाप नहीं हुंदा। कहिंदे गुस्सा नहीं आएगा तेरे मन जदों, तू किहदा बुरा सोचेगा ही नहीं, तेरे गुस्सा नहीं आऊ, जो गुस्सा नहीं आऊगा शुद्ध शब्द का मिलाप होगा, जो शुद्ध शब्द का मिलाप होगा तो की होगा? देही रोग। देखो पढ़ने का लहजा, तुम कि पढ़ते हो? तुम पढ़ते हो देही रोग ना लगे, इकट्ठा पढ़ते हो, असल कि पढ़ना देही रोग, इतने भी श्राम है ना लगे। गुरु जी कह लगे जिन्हों के अंदर शुद्ध शब्द का मिलाप हो जाता फिर उन्होंने शरीरक रूपी रोग नहीं लगता। किवें? शरीर रोग है, जिमें शरीर रोग लगता वह ना की है? टाइफाइड, टीवी, कैंसर, बुखार, ये रोगों का ना आ जिहड़े सीर नूं लगे आ, पर जिहड़े मन नूं रोग लगदे आ उस रोग का ना की है? कहिंदा देही। गुरु जी कहिंदे देही रोग आ, शरीर रोग आ, ਜਿਹੜਾ ਮਨ ਨੂੰ ਲੱਗਦਾ ਹੈ, ਜਿਹੜਾ ਬੁਖਾਰ ਆ ਉਹ ਤਨ ਨੂੰ ਲੱਗਦਾ ਹੈ, ਤੇ ਕੀ ਕਹਿੰਦੇ ਕਿ ਦੇਹੀ ਰੋਗ ਨਾ ਲੱਗੇ। ਕਹਿੰਦੇ ਮਨਾ, ਜੇ ਤੇਰੇ ਅੰਦਰ ਸੁੱਧ ਸ਼ਬਦ ਦਾ ਮਿਲਾਪ ਹੋ ਜਾਏਗਾ ਫਿਰ ਤੈਨੂੰ ਦੁਬਾਰਾ ਸਰੀਰਕ ਰੂਪੀ ਰੋਗ ਨਹੀਂ ਲੱਗੇਗਾ। ਤੇ ਉਹੀ ਗੁਰੂ ਜੀ ਕੀ ਕਹਿੰਦੇ, ਕਹਿੰਦੇ ਤਿੰਨ ਕੌੜੇ ਤਨ ਰੋਗ ਜਮਾਇਆ। ਕਹਿੰਦੇ ਉਸ ਕੁੜੱਤਣ ਨੇ, ਉਸ ਕੌੜੇਪਨ ਨੇ ਰੋਗ ਪੈਦਾ ਕਰ ਦਿੱਤਾ। ਕਹਿੰਦਾ ਆਪਾਂ ਪੱਕਾ ਹੀ ਰੋਗ ਲਵਾ ਦਿੱਤਾ ਵੀ ਤੂੰ ਸਰੀਰਾਂ 'ਚ ਹੀ ਰਹੇਗਾ, ਜੇ ਤੂੰ ਸੰਸਾਰੀ ਸਵਾਦ ਭੋਗਦਾ ਨਾ ਸਰੀਰਾਂ 'ਚ ਹੀ ਰਹੇਗਾ, ਕਦੀ ਪਰਮਾਤਮਾ 'ਚ ਲੀਨ ਨਹੀਂ ਹੋ ਸਕਦਾ। ਫਿਰ ਦੇਖੋ ਕੀ ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਜੇ ਫਿਰ ਮਿੱਠਾ ਪੇੜੇ ਪਾਏ ਤਾਂ ਕੁੜੱਤਣ ਚੁੱਕ ਸਮਾਏ। ਦੇਖੋ ਜੇ ਫਿਰ ਕਹਿੰਦਾ ਜੇ ਕਿਤੇ ਮਨ ਟਿਕ ਜਾਵੇ, ਫਿਰਦਾ ਮਨ ਲੱਗੇ ਹੁੰਦਾ ਘੁੰਮ ਜਾਣਾ, ਜੇ ਮਨ ਫਿਰ ਜਾਵੇ ਕਹਿੰਦਾ ਜੇ ਤੇਰੇ ਕਿਤੇ ਬਾਣੀ ਪੜ੍ਹਦਿਆਂ ਗੁਰੂ ਚਰਨਾਂ 'ਚ ਜਾਂਦਿਆਂ ਕਿਤੇ ਮਨ ਬਿਰਤੀ ਫਿਰ ਜਾਏ, ਮਨ ਘੁੰਮ ਜਾਵੇ, ਮਨ ਦੀ ਸੋਚ ਤਬਦੀਲ ਹੋ ਜਾਏ। ਦੇਖੋ ਸੰਗਰਾਂਦ ਹੈ ਨਾ, ਅੱਜ ਆਪਾਂ ਤਬਦੀਲ ਹੋਣਾ। ਕਹਿੰਦਾ ਜੇ ਫਿਰ ਮਿੱਠਾ ਪੇੜੇ ਪਾਏ, ਪੇੜੇ ਦਾ ਭਾਵ ਕੀ ਹੁੰਦਾ, ਕਿਸੇ ਜਗ੍ਹਾ ਦਾ ਨਾਮ ਪੇੜਾ ਹੁੰਦਾ। ਕਿੱਦਾਂ ਝੋਨਾ ਜਦੋਂ ਆਪਾਂ ਝਾੜਦੇ ਹਾਂ ਨਾ ਕੀ ਕਹਿੰਦੇ, ਉਹ ਪੇੜ ਬਣਾ ਲਿਆ। ਇੱਦਾਂ ਗੁਰੂ ਜੀ ਕੀ ਕਹਿਣ ਲੱਗੇ, ਸਾਡੀ ਜਿਹੜੀ ਆਤਮਾ ਵੀ ਪੇੜ ਆ, ਇਹ ਪੇੜਾ ਆ। ਕੀ ਕਹਿਣ ਲੱਗੇ, ਕਹਿੰਦੇ ਜੇ ਫਿਰ ਗੁਰੂ ਜੀ ਕਹਿੰਦੇ ਮਿੱਠਾ ਪੇੜੇ ਪਾਏ। ਮਿੱਠਾ ਕਿਹਨੂੰ ਕਹਿੰਦੇ, ਦੇਖੋ ਨਾਮ ਨੂੰ, ਸ਼ਬਦ ਨੂੰ, ਕਹਿੰਦੇ ਇਹਦੇ ਵਰਗਾ ਮਿੱਠਾ ਹੋਰ ਕੋਈ ਨਹੀਂ ਹੈ। ਕਹਿੰਦਾ ਜੇ ਕਿਤੇ ਤੇਰੇ ਮਨ 'ਚ ਤਬਦੀਲੀ ਆ ਜਾਵੇ, ਗੁਰੂ ਦੇ ਚੰਨਣਾ ਜੁੜ ਕੇ ਤੇਰੀ ਸੋਚ ਬਦਲ ਜਾਵੇ ਤੇ ਤੇਰੇ ਮਨ ਦੇ ਅੰਦਰ ਨਾਮ ਦਾ ਸਵਾਦ ਡਿੱਗ ਜਾਏ, ਕਿਤੇ ਮਿੱਠਾ ਪੀੜੇ ਪਾਏ, ਵੀ ਤੂੰ ਆਪਣੇ ਮਨ ਦੇ ਅੰਦਰ ਉਸ ਮਿਠਾਸ ਨੂੰ ਮਹਿਸੂਸ ਕਰ ਲੈ, ਨਾਮ ਨੂੰ ਮਹਿਸੂਸ ਕਰ ਲੈ, ਸ਼ਬਦ ਨੂੰ ਮਹਿਸੂਸ ਕਰ ਲੈ। ਕਹਿੰਦਾ ਕੀ ਹੋਏਗਾ, ਤਾਂ ਕੁੜੱਤਨ, ਦੇਖੋ ਤਾਂ ਕੁੜੱਤਨ ਚੁੱਕ ਸਮਾਏ। ਕਹਿੰਦਾ ਫਿਰ ਪਤਾ ਕਿ ਉਹ ਤੇਰੇ ਅੰਦਰ ਕੁੜੱਤਨ ਹੈ ਨਾ, ਕਿਹੜੀ ਕੁੜੱਤਨ ਹੈ, ਆ ਸੰਸਾਰ ਦੇ ਦੁੱਖ ਭੋਗਣ ਡਿਆ, ਐਵੇਂ ਸੰਸਾਰ ਦੇ ਵਿੱਚ 84 ਦੇ ਗੇੜ 'ਚ ਪਿਆ। ਕਹਿੰਦਾ ਕੀ ਹੋਏਗਾ ਫਿਰ, ਚੁੱਕ ਸਮਾਏ, ਚੁੱਕਸ ਦਾ ਭਾਵ ਖਤਮ ਹੋ ਜਾਣਾ। ਮਾਏ ਦਾ ਭਾਵ ਮਾਂ ਨਹੀਂ ਹੈ, ਆਪਾਂ ਹੀ ਕਹਿੰਦੇ ਹੇ ਮਾਂ। ਮਾਏ ਦਾ ਭਾਵ ਮਾਇਆ, ਸ੍ਰਿਸ਼ਟੀ ਹੈ, ਸਰੀਰ ਆ, ਸਰੀਰ ਵੀ ਮਾਇਆ ਆ, ਸ੍ਰਿਸ਼ਟੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਕੀ ਕਿ ਸਮਝਾਉਣ ਲੱਗੇ, ਕਹਿੰਦੇ ਮੈਂ ਤੇਰੀ ਮਨ ਬਿਰਤੀ ਬਣ ਜਾਣੀ। ਕਹਿੰਦੇ ਕੈਸੀ ਬਣ ਜਾਣੀ ਹੈ, ਕਹਿੰਦਾ ਇਸ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ, ਇਸ ਮਾਇਆ ਵਿੱਚ ਰਹਿੰਦਿਆਂ ਰਹਿੰਦਿਆਂ, ਸੰਸਾਰ 'ਚ ਰਹਿੰਦਿਆਂ ਰਹਿੰਦਿਆਂ ਕੀ ਹੋਏਗਾ, ਇਹ ਜਿਹੜੀ ਤੇਰੀ ਕੁੜੱਤਣ ਹੈ ਨਾ, ਕਹਿੰਦਾ ਭਾਵ ਸੰਸਾਰੀ ਦੁੱਖ ਨੇ, ਜਿਹੜਾ ਉਸ ਪਰਮਾਤਮਾ ਤੋਂ ਵਿਛੋੜਾ ਆ, ਬੜਾ ਵੱਡੀ ਕੁੜੱਤਣ ਹੈ। ਦੇਖਿਓ ਇਹਦੇ ਬੱਚਾ ਕਿਤੇ ਮਾਂ ਨੂੰ ਦੂਰ ਚਲਿਆ ਜਾਵੇ ਤੇ ਮਾਂ ਕੀ ਕਹਿੰਦੀ, ਮਾਂ ਕਹਿੰਦੀ ਮੈਨੂੰ ਪੁੱਛ ਕੇ ਦੇਖੋ ਮੇਰੇ ਦਿਨ ਕਿੱਦਾਂ ਦੇ ਕੌੜੇ ਲੰਘਣ ਰਹੇ ਨੇ। ਪੁੱਛਿਆ ਕਿਹੜੀ ਗੱਲੋਂ, ਮੇਰਾ ਪੁੱਤ ਬਾਹਰ ਚਲਾ ਗਿਆ, ਵਿਛੜ ਗਿਆ, ਦੂਰ ਹੋ ਗਿਆ। ਇੱਦਾਂ ਹੀ ਗੁਰੂ ਜੀ ਕਹਿੰਦੇ, ਕਹਿੰਦੇ ਉਸ ਪਰਮਾਤਮਾ ਤੋਂ ਵਿਛੜਨਾ ਸਭ ਤੋਂ ਵੱਡਾ ਕੌੜਾ ਬਣਿਆ, ਕੁੜੱਤਣ ਆ। ਕਹਿੰਦੇ ਪਰ ਇਹ ਇਸ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਖਤਮ ਹੋ ਜਾਂਦੀ ਹੈ, ਪਰ ਕਦੋਂ, ਜੇ ਆਪਾਂ ਕਿਤੇ ਨਾਮ ਸਿਮਰਨ ਨਾਲ ਜੁੜ ਜਾਈਏ, ਜੇ ਕਿਤੇ ਸ਼ਬਦ ਨਾਲ ਜੁੜ ਜਾਈਏ। ਪਰ ਫਿਰ ਅੱਗੇ ਗੁਰੂ ਜੀ ਕਹਿਣ ਲੱਗੇ, ਨਾਨਕ ਗੁਰਮੁਖ ਪਾਵੇ ਸੋਏ, ਜਿਹਨੂੰ ਪ੍ਰਾਪਤ ਲਿਖਿਆ ਹੋਇਆ। ਹੁਣ ਧਿਆਨ ਦੇਣਾ ਆਪ ਜੀ, ਗੁਰੂ ਜੀ ਕੀ ਸਮਝਾਉਣ ਲੱਗੇ, ਨਾਨਕ ਗੁਰਮੁਖ ਪਾਵੇ ਸੋਏ। ਕਹਿੰਦੇ ਗੁਰੂ ਦੇ ਕੋਲੋਂ ਇਹ ਦਾਤ ਪ੍ਰਾਪਤ ਉਹੀ ਕਰ ਸਕਦਾ ਜਿਹਦੇ ਭਾਗਾਂ ਦੇ ਵਿੱਚ ਦਰਗਾਹ ਤੋਂ ਲਿਖੀ ਹੈ। ਹੁਣ ਵਿਚਾਰ ਕਰਨਾ, ਦਰਗਾਹ 'ਤੇ ਕਿਹਦੀ ਲਿਖੀ ਹੈ? ਆਪਾਂ ਨੇ ਕੀ ਕਰਨਾ, ਆਪਾਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਤਾਂ ਮਨੁੱਖ 'ਤੇ ਟਿਕਾ ਦੇਣੀਆਂ ਸਾਰੀਆਂ, ਵੀ ਮਨੁੱਖ ਦੇ ਵਿੱਚੋਂ ਜਿਹਦੇ ਭਾਗਾਂ 'ਚ ਲਿਖਿਆ ਉਹੀ ਗੁਰੂ ਦੇ ਲੜ ਲੱਗ ਸਕਦਾ, ਫਿਰ ਪੰਕਤੀ ਝੂਠੀ ਹੋ ਜਾਣੀ ਹੈ। ਭਈ ਪ੍ਰਾਪਤ ਮਾਨਕ ਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਤੇ ਸਾਰਿਆਂ ਨੂੰ ਕਿਹਾ ਨਾ, ਵੀ ਜਿੰਨੇ ਮਨੁੱਖ ਨੇ ਕਿਸੇ ਦਾ ਨਾਂ ਲਿਆ, ਉਹਨਾਂ ਨੇ ਨਾ ਉਹਨਾਂ ਨੇ ਪਾਪੀ ਕਿਹਾ, ਨਾ ਉਹਨਾਂ ਨੇ ਲੁਟੇਰਾ ਕਿਹਾ, ਨਾ ਉਹਨਾਂ ਨੇ ਠੱਗ ਕਿਹਾ, ਨਾ ਭਗਤ ਕਿਹਾ। ਕਹਿੰਦੇ ਜਿੱਦਾਂ ਦਾ ਮਰਜ਼ੀ ਹੋਵੇ ਤੂੰ ਗੁਰੂ ਦਾ ਪੱਲਾ ਫੜ ਸਕਦਾ, ਤੈਨੂੰ ਮੌਕਾ ਮਿਲਿਆ, ਹੈ ਨਾ। ਫਿਰ ਆਓ ਗੁਰੂ ਜੀ ਕਹਿਣ ਲੱਗੇ, ਕਹਿੰਦੇ 84 ਲੱਖ ਜੂਨ ਦੇ ਵਿੱਚੋਂ ਜਿਹਦੇ ਭਾਗਾਂ 'ਚ ਪਰਮਾਤਮਾ ਲਿਖ ਕੇ ਭੇਜਦਾ ਉਹ ਗੁਰੂ ਦਾ ਪੱਲਾ ਫੜ ਸਕਦਾ। ਕੌਣ ਆ ਉਹ? ਕੇਵਲ ਤਾਂ ਕੇਵਲ ਮਨੁੱਖ ਆ। ਕਹਿੰਦੇ ਮਨੁੱਖ ਸਰੀਰ ਵਿੱਚ ਬੈਠਾ ਤੂੰ ਗੁਰੂ ਦੇ ਲੜ ਲੱਗ ਸਕਦਾ, ਹੋਰ ਕਿਸੇ ਸਰੀਰ ਵਿੱਚ ਬੈਠਾ ਤੂੰ ਗੁਰੂ ਦੇ ਕੋਲ ਵੀ ਬਹਿ ਸਕਦਾ, ਪਰ ਗੁਰੂ ਦੇ ਲੜ ਨਹੀਂ ਲੱਗ ਸਕਦਾ, ਗੁਰੂ ਦੇ ਮਾਰਗ 'ਤੇ ਨਹੀਂ ਚੱਲ ਸਕਦਾ। ਇਹ ਸਮਾਂ ਕੇਵਲ ਤਾਂ ਕੇਵਲ ਮਾਨਸ ਸਰੀਰ ਦੇ ਅੰਦਰ ਆ। ਸੋ ਉਹ ਚੀਜ਼ ਆਪ ਜੀ ਨੂੰ ਸਮਝਾਉਂਦੇ ਪਏ ਆ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਦੋਏ ਪਾਏ ਵਿਗੁੱਚੀਏ ਗੱਲ ਪਈ ਸ ਜਮ ਕੀ ਫਾਸ। ਕਹਿੰਦੇ ਫਿਰ ਦੂਜੇ ਸੰਸਾਰ ਦੇ ਵਿੱਚ ਜਿਹੜਾ ਬੰਦਾ ਖੁੱਭਿਆ ਨਾ, ਕਹਿੰਦੇ ਉਹਦਾ ਖੱਜਲ ਖੁਆਰੀ ਪੱਕੀ ਹੈ, ਹਨਾ। ਫਿਰ ਕੀ ਹੋਏਗਾ, ਗੱਲ ਪਈ ਸ ਜਮ ਕੀ ਫਾਸ। ਕਹਿੰਦਾ ਉਹਦੇ ਗੱਲ ਦੇ ਵਿੱਚ ਨਾ ਜੰਮਾਂ ਦੀ ਫਾਸ ਪਈ ਜਾਣੀ ਹੈ। ਕਿਹੜੇ ਜੰਮਾਂ ਦੀ ਫਾਸ? ਹੁਣ ਜਿੱਦਣ ਸਰੀਰ ਛੱਡਾਂਗੇ ਆਪਾਂ, ਜੰਮ ਤੇ ਉਦਣ ਲੈਣ ਆਉਂਦੇ ਆ, ਤੇ ਜੇ ਧਿਆਨ ਕਰੀਏ ਤੇ ਜੰਮਾਂ ਦੀ ਫਾਸ ਜੀ ਆਪਾਂ ਹੁਣ ਵੀ ਹੈਗੇ ਹਾਂ। ਕਹਿੰਦੇ ਕਿਵੇਂ? ਵਿਕਾਰ, ਇਹ ਵਿਕਾਰ ਜੰਮ ਨੇ ਜਿਹੜੇ ਸਾਨੂੰ ਗੁਰੂ ਨਾਲ ਜੁੜਨ ਨਹੀਂ ਦਿੰਦੇ, ਸਾਨੂੰ ਖਿੱਚ ਲੈਂਦੇ ਆ। ਆਪਾਂ ਗੁਰੂ ਦੇ ਦਰ 'ਚ ਬੈਠੇ ਹੁੰਦੇ ਹਾਂ, ਗੁਰੂ ਦੇ ਘਰ ਬੈਠੇ ਹੁੰਦੇ ਹਾਂ, ਪਰ ਵਿਕਾਰ ਸਾਨੂੰ ਪਿੱਛੇ ਖਿੱਚ ਲੈਂਦੇ ਆ, ਠੀਕ ਹੈ। ਕਈ ਵਾਰੀ ਦੇਖਿਓ ਤੁਹਾਨੂੰ ਕੋਈ ਸੱਜਣ ਕਹੂਗਾ, ਚੱਲ ਯਾਰ ਗੁਰੂ ਘਰ ਚੱਲੀਏ, ਮੱਥਾ ਟੇਕ ਮੰਨ ਜਾਂਦਾ, ਕਹਿੰਦਾ ਕੀ ਗੱਲ ਹੋ ਗਈ? ਬੜੇ ਮੱਥੇ ਟੇਕੇ, ਮੈਂ ਕੇਸ ਹਾਰ ਗਿਆ, ਮੇਰਾ ਕੰਮ ਹੀ ਨਹੀਂ ਬਣਿਆ, ਮੈਂ ਮੱਥੇ ਕਦੇ ਦੇਖਣੇ? ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਜੇ ਜਮ ਇਹਨਾਂ ਜਮਾਂ ਨੇ, ਵਕਾਰਾਂ ਨੇ ਗੁਰੂ ਦੇ ਚਰਨ ਤੋਂ ਪਿੱਛੇ ਖਿੱਚ ਲਿਆ, ਇਹ ਜਮਿਆ, ਠੀਕ ਆ? ਅਤੇ ਕਹਿੰਦੇ ਫਿਰ ਇਹ ਤੇਰੀ ਫਾਸ ਵਕਾਰਾਂ ਦੀ ਤੇਰੇ ਗੱਲ 'ਚ ਪਈ ਹੀ ਰਹਿਣੀ ਆ, ਜੇ ਤੂੰ ਗੁਰੂ ਦੇ ਚਰਨਾਂ ਦੇ ਨਾਲ ਮਨ ਬਿਰਤੀ ਕਰਕੇ ਨਹੀਂ ਜੁੜਿਆ। ਫਿਰ ਅੱਗੇ ਜੱਗੀ ਕਹਿਣ ਲੱਗੇ, ਜੇ ਹਾਂ ਬੀਜੇ ਸੋਲੂ ਨੇ ਮੱਥੇ ਜੋ ਲਿਖਿਆ। ਕਹਿਣ ਲੱਗੇ ਬਈ ਇੱਕ ਨਿਜ਼ਮ ਹੈ, ਜੇ ਹਾਂ ਬੀਜੇ, ਕਹਿੰਦੇ ਜਿਹੜਾ ਪ੍ਰਾਣੀ ਆਪਣੀ ਖੇਤ ਦੇ ਅੰਦਰ ਜੋ ਬੀਜਦਾ ਹੈ ਉਹੀ ਖਾਂਦਾ ਉਹ, ਠੀਕ ਹੈ? ਹੁਣ ਕੋਈ ਬੰਦਾ ਕਹੇ ਵੀ ਯਾਰ ਮੈਂ ਤਾਂ ਮੱਕੀ ਬੀਜਣੀ ਆ, ਜੇ ਧਿਆਨ ਦਿਓ, ਕਈ ਸੱਜਣ ਇਕੱਠੇ ਹੋ ਗਏ ਨੇ, ਉਹਨੂੰ ਕਹਿੰਦੇ ਕਲਸਨ ਇਹ ਤੂੰ ਮੱਕੀ ਬੀਜ ਦਿੱਤੀ ਹੈ, ਫਿਰ ਤੂੰ ਮੱਕੀ ਬੀਜਣ ਲੱਗ ਪਿਆ? ਉਹ ਭਾਈ ਭਾਵੇਂ ਥੋੜ੍ਹੀ ਜਿਹੀ ਕਣਕ ਲਾ ਲਾ, ਘਰ ਖਾਣ ਜੋਗੀ ਕਣਕ ਲਾ, ਮੱਕੀ ਖਾਏਗਾ? ਉਹਨੂੰ ਫਿਰ ਘਰ ਦੇ ਕਹਿੰਦੇ ਹੁਣ ਠੀਕ ਰਿਹਾ, ਤੈਨੂੰ ਅਸੀਂ ਕਹਿੰਦੇ ਵੀ ਥੋੜ੍ਹੀ ਕਣਕ ਬੀਜਦਾ ਤੂੰ ਮੰਨਦਾ ਨਹੀਂ, ਜੋ ਬੀਜਾਂਗੇ ਉਹੀ ਖਾਵਾਂਗੇ, ਮੱਕੀ ਸਾਰੀ ਥੋੜ੍ਹੀ ਖਾਧੀ ਜਾਣੀ? ਉੱਦਾਂ ਹੀ ਗੁਰੂ ਜੀ ਕਹਿੰਦੇ ਆ ਵੀ ਜੋ ਬੀਜਾਂਗੇ ਉਹ ਖਾਵਾਂਗੇ, ਜੇ ਹਾਂ ਬੀਜੇ ਸੋ ਲੂਣੇ, ਲੂਣੇ ਦਾ ਭਾਵ ਹੁੰਦਾ ਖਾਣਾ। ਕਹਿੰਦੇ ਤੂੰ ਜੋ ਬੀਜੇਗਾ ਉਹੀ ਖਾਏਗਾ, ਇਹਦਾ ਮਤਲਬ ਇਸ਼ਾਰਾ ਕੀਤਾ ਵੀ ਕਣਕ ਬੀਜੀ ਤਾਂ ਸਰੀਰ ਖਾ ਗਿਆ, ਮਨ ਨੂੰ ਕਹਿੰਦੇ ਮਨਾ, ਜੋ ਤੂੰ ਬਿਜਾਈ ਕਰੇਗਾ, ਜਿੱਦਾਂ ਦੇ ਕਰਮ ਕਰੇਗਾ ਨਾ ਉੱਦਾਂ ਦਾ ਤੈਨੂੰ ਫਲ ਪ੍ਰਾਪਤ ਹੋਣਾ, ਹੈ ਨਾ? ਜੇ ਚੰਗੇ ਕਰਮ ਕਰੇਗਾ ਤਾਂ ਚੰਗਾ ਫਲ ਮਿਲੂਗਾ, ਠੀਕ ਆ? ਵੀ ਹੁਣ ਜੇ ਤੂੰ ਆਪਣੇ ਅੰਦਰ ਨਾਮ ਦੀ ਬਿਜਾਈ ਕਰੇਗਾ, ਸ਼ਬਦ ਦੀ ਬਿਜਾਈ ਕਰੇਗਾ, ਤਾਂ ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਤੇਰੇ ਅੰਦਰ ਪ੍ਰਕਾਸ਼ ਪੈਦਾ ਹੋਊ, ਹੈ ਨਾ? ਜੇ ਤੂੰ ਸ਼ਬਦ ਦੀ ਅੰਦਰ ਬਿਜਾਈ ਨਹੀਂ ਕਰੇਗਾ ਤਾਂ ਅੰਦਰ ਪ੍ਰਕਾਸ਼ ਪੈਦਾ ਨਹੀਂ ਹੋਣਾ, ਠੀਕ ਹੈ? ਕਿਉਂਕਿ ਸ਼ਬਦ ਤੋਂ ਸ਼ਬਦ ਨੇ ਪੈਦਾ ਹੋਣਾ, ਧਿਆਨ ਦੇਣਾ। ਮੱਕੀ ਦੇ ਦਾਣੇ ਤੋਂ ਮੱਕੀ ਪੈਦਾ ਹੁੰਦੀ ਹੈ, ਕਣਕ ਦੇ ਦਾਣੇ ਤੋਂ ਕਣਕ ਪੈਦਾ ਹੁੰਦੀ ਹੈ, ਅਤੇ ਸ਼ਬਦ ਤੋਂ ਸ਼ਬਦ ਪੈਦਾ ਹੁੰਦਾ। ਜਦੋਂ ਤੁਸੀਂ ਸ਼ਬਦ ਦੀ ਬਿਜਾਈ ਕਰੋਗੇ ਤੁਹਾਡੇ ਅੰਦਰ ਸ਼ਬਦ ਹੀ ਉਗਣਾ, ਅਤੇ ਸ਼ਬਦ ਨੇ ਹੀ ਜਨਮ ਲੈਣਾ, ਸ਼ਬਦ ਨੇ ਹੀ ਪ੍ਰਕਾਸ਼ਿਤ ਹੋਣਾ ਤੁਹਾਡੇ ਅੰਦਰ। ਪਰ ਜਿੱਦਾਂ ਦੀ ਬੀਜਾਂਗੇ ਬਿਜਾਈ ਕਰਾਂਗੇ, ਆਪਾਂ ਕੀ ਕਰਦੇ ਹਾਂ? ਬੈਠੇ ਗੁਰੂ ਘਰ ਨਾਲ ਪੜ੍ਹਨ ਬਾਣੀ ਰਹੇ ਹਾਂ ਅਤੇ ਅੰਦਰ ਬਿਜਾਈ ਵਕਾਰਾਂ ਦੀ ਕਰਨ ਰਹੇ ਹਾਂ ਵੀ ਗੁਰੂ ਜੀ ਫਲਾਣਾ ਕੰਮ ਕਰ ਦਿਓ, ਕਿਤੇ ਧਮਕਾਣਾ ਕੰਮ ਕਰ ਦਿਓ, ਇਹ ਨਹੀਂ ਬੀਜਣਾ। ਇੰਨੀ ਗੱਲ ਕਿਹੋ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਸਾਡੇ ਅੰਦਰ ਵੀ ਕਿਤੇ ਨਾਮ ਹੋ ਗਏ, ਠੀਕ ਹੈ? ਕਿਉਂਕਿ ਦੇਖੋ ਪੈਲੀ ਆਪਾਂ ਜਦੋਂ ਵਾਹੁੰਦੇ ਹਾਂ ਨਾ, ਪਾਣੀ ਲਾਉਂਦੇ, ਪੈਲੀ ਵੱਤਰ ਆ ਜਾਂਦੀ ਹੈ, ਜਦੋਂ ਪੈਲੀ ਵੱਤਰ ਆ ਜਾਂਦੀ ਨਾ, ਫਿਰ ਵਿਚਾਰ ਕਰਨਾ, ਫਿਰ ਆਪਾਂ ਵੇਖਦੇ ਹਾਂ ਵੀ ਪੈਲੀ ਵੱਤਰ ਹੈ ਤਾਂ ਬਿਜਾਈ ਕਿਹੜੀ ਹੋਣੀ ਚਾਹੀਦੀ ਹੈ? ਜਿਹੜੀ ਸਮੇਂ ਦੇ ਮੁਤਾਬਕ ਬਿਜਾਈ ਆ ਉਹੀ ਕਰਦੇ ਹਾਂ ਆਪਾਂ। ਇਹ ਥੋੜ੍ਹੀ ਵੀ ਆਪਾਂ ਹੁਣ ਝੋਨਾ ਕਣਕ ਵੱਢੀ ਹੈ ਅਤੇ ਹੁਣ ਆਪਾਂ ਪੈਲੀ ਵੱਤਰ ਤਾਂ ਫਿਰ ਕਣਕ ਲਾ ਦਿਆਂਗੇ, ਨਹੀਂ, ਝੋਨਾ ਲਾਉਣਾ। ਇੱਥੇ ਗੁਰੂ ਜੀ ਕੀ ਕਹਿੰਦੇ ਪਏ ਆ? ਕਹਿੰਦੇ ਵੱਤਰ ਬੀਜਣ ਨਾ, ਕਹਿੰਦੇ ਤੇਰੀ ਆਤਮਿਕ ਪੈਲੀ ਵੱਤਰ ਆ, ਪਰ ਧਿਆਨ ਦੇਈ ਸਮਾਂ ਕਾਹਦਾ ਆ? ਨਾਮ ਦਾ ਆ, ਨਾਮ ਦੀ ਬਿਜਾਈ ਆ, ਠੀਕ ਹੈ ਕਿ ਨਹੀਂ? ਆਨ ਰੁੱਤੀ ਆਨ ਬੋਈਏ, ਫਲ ਨਾ ਫੁੱਲੇ ਤਾਂ ਹੈ। ਕਹਿੰਦੇ ਰੁੱਤ ਕੋਈ ਹੋਰ ਹੋਵੇ ਤੇ ਬਿਜਾਈ ਹੋਰ ਕਰਦੀ ਹੈ, ਉੱਗਦੀ ਹੈ। ਕਹਿੰਦੇ ਇਹ ਨਹੀਂ ਕਹਿੰਦਾ ਮੈਂ ਉੱਗਦੀ ਨਹੀਂ, ਉੱਗਦੀ ਹੈ। ਕਹਿੰਦੇ ਹੁਣ ਕਣਕ ਵੱਢੀ ਹੈ ਤੇ ਕਣਕ ਫਿਰ ਬੀਜ ਦਿਓ, ਕਣਕ ਉੱਗੂਗੀ, ਇਹ ਨਹੀਂ ਕਿ ਨਹੀਂ ਉੱਗੂਗੀ, ਉੱਗੂਗੀ, ਪਰ ਅਗਲੀ ਗੱਲ ਕਹਿ ਦਿੱਤੀ, ਫਲ ਨਾ ਫੁੱਲੇ ਤਾਂ ਹੈ। ਕਹਿੰਦਾ ਭਾਵ ਉਹਨੂੰ ਫਲ ਨਹੀਂ ਪੈਣਾ, ਕਣਕ ਉੱਗਣੀ ਜ਼ਰੂਰ ਆ ਪਰ ਫਲ ਨਹੀਂ ਪੈਣਾ, ਉਹ ਡੰਗਰਾਂ ਨੂੰ ਪਾਉਣ ਦੇ ਕੰਮ ਆਉਣੀ ਹੈ, ਉਹ ਤੇਰੇ ਕੰਮ ਨਹੀਂ ਆਉਣੀ। ਇੱਦਾਂ ਹੀ ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਵੀ ਆਹ ਜਿਹੜਾ ਸਮਾਂ ਨਾ ਕਲ ਯੁੱਗ ਦਾ, ਕੱਲ ਕੇਵਲ ਨਾਮ ਆਧਾਰ। ਕਹਿੰਦੇ ਕਲ ਯੁੱਗ 'ਚ ਨਾਮ ਦਾ ਸਮਾਂ ਹੈ, ਅਤੇ ਬਈ ਜਿਹਦਾ ਵੱਤਰ ਹੈ ਉਹਦੀ ਬਿਜਾਈ ਕਰ, ਨਾਮ ਦਾ ਵੱਤਰ ਹੈ ਅਤੇ ਨਾਮ ਦੀ ਬਿਜਾਈ ਕਰ। ਜੇ ਤੂੰ ਕਿਸੇ ਹੋਰ ਚੀਜ਼ ਦੀ ਬਿਜਾਈ ਕਰੇਗਾ ਨਾ, ਹੋਊਗੀ ਜ਼ਰੂਰ ਪਰ ਫਲ ਨਹੀਂ ਮਿਲਣਾ ਉਹ 'ਚੋਂ। ਕਹਿੰਦਾ ਭਾਵ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਸੋ ਇੱਦਾਂ ਕਰ ਕਿ ਤੂੰ ਇਸ ਸਮੇਂ ਦੇ ਅੰਦਰ ਨਾਮ ਦੀ ਬਿਜਾਈ ਕਰ, ਸ਼ਬਦ ਦੀ ਬਿਜਾਈ ਕਰ, ਜਦੋਂ ਕਰੇਗਾ ਫਿਰ ਤੈਨੂੰ ਮਿਲੇਗਾ। ਗੁਰੂ ਜੀ ਕਹਿਣ ਲੱਗੇ ਮਿੱਥੇ ਮੱਥੇ ਜੋ ਲਿਖਿਆਸ, ਕਹਿਣ ਲੱਗੇ ਭਾਈ ਗੱਲ ਸੁਣ, ਉਹ ਜਿੱਦਾਂ ਦੇ ਕਰਮ ਕਰੇਗਾ ਉਹ ਤੇਰੇ ਮੱਥੇ 'ਤੇ ਉਹੀ ਲਿਖੇ ਜਾਣੇ। ਹੈਂ, ਜਿੱਦਾਂ ਦੇ ਪਿੱਛੇ ਕਰਕੇ ਆਇਆ ਉੱਦਾਂ ਦੇ ਦੁੱਖ ਸੁੱਖ ਭੋਗਣ ਡਿਆ, ਅਤੇ ਹੁਣ ਜਿੱਦਾਂ ਦੇ ਹੁਣ ਕਰ ਜਾਏਗਾ ਉੱਦਾਂ ਦੇ ਗਾਂਹ ਆ ਕੇ ਦੁੱਖ ਸੁੱਖ ਭੋਗ ਲਏਗਾ। ਇਸ ਕਰਕੇ ਐਸੀ ਬਿਜਾਈ ਕਰ ਕਿ ਜਿਹੜਾ ਤੈਨੂੰ ਜਦੋਂ ਤੂੰ ਇਹ ਤੈਨੂੰ ਦਾਤ ਮਿਲ ਗਈ ਆ, ਜੇ ਤੂੰ ਕਿਤੇ ਨਾਮ ਦੀ ਬਿਜਾਈ ਕਰ ਲੈਂਦਾ ਤੇ ਜਿੱਦਣ ਇਹ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਤੇਰੇ ਅੰਦਰ ਬਿਜਾਈ ਕੀਤੀ ਹੋਈ ਫਸਲ ਜਿਹੜੀ ਹੈ ਉੱਗ ਜਾਏਗੀ, ਸ਼ਬਦ ਦਾ ਪ੍ਰਕਾਸ਼ ਹੋ ਜਾਏਗਾ, ਫਿਰ ਜੰਮਣ ਮਰਨ ਦੇ ਗੇੜ ਚੋਂ ਛੁੱਟ ਜਾਏਗਾ, ਫਿਰ ਤੇਰਾ ਸਮਾਂ ਸੌਖਾ ਲੰਘ ਜਾਏਗਾ। ਫਿਰ ਗੁਰੂ ਜੀ ਦੇਖੋ ਕੀ ਕਹਿਣ ਲੱਗੇ ਅੱਗੇ ਜਾ ਕੇ, ਕਹਿਣ ਲੱਗੇ ਰੈਨ ਵਿਹਾਣੀ ਪੱਛੋ ਤਾਣੀ, ਉੱਠ ਚੱਲੀ ਗਈ ਨਿਰਾਸ਼, ਰੈਨ ਵਿਹਾਣੀ ਪੱਛੋ ਤਾਣੀ। ਹੁਣ ਰਹਿਣ ਕਿਹਨੂੰ ਕਹਿੰਦੇ ਆ? ਰਹਿਣ ਜੀਵਨ ਨੂੰ ਕਹਿੰਦੇ ਆ, ਰਹਿਣ ਜੀਵਨ ਨੂੰ ਕਹਿੰਦੇ ਆ। ਜਿਵੇਂ ਆਪਾਂ ਬਾਣੀ 'ਚ ਪੰਕਤੀ ਪੜ੍ਹਦੇ ਹਾਂ, ਰਹਿਣ ਗਈ ਮਤ ਦਿਨ ਵੀ ਜਾਏ, ਬਵਰ ਗਏ ਬਗ ਬੈਠੇ ਆਏ। ਦੇਖੋ ਹੁਣ ਆਪਾਂ ਇੱਥੇ ਕੀ ਕਹਿ ਲਿਆ, ਆਂਦਾ ਰਾਤ ਚੱਲੇਗੀ ਕਿਤੇ ਦਿਨ ਨਾ ਚੱਲਿਆ ਜਾਏ, ਠੀਕ ਹੈ? ਅਤੇ ਅੱਗੇ ਕੀ ਕਹਿਤਾ, ਆਂਦਾ ਬਵਰ ਗਏ ਬਗ ਬੈਠੇ ਆਏ, ਕਹਿੰਦਾ ਕਾਲੇ ਵਾਲ ਚਲੇ ਗਏ ਚਿੱਟੇ ਆ ਗਏ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਤੁਸੀਂ ਬਵਰੇ ਦਾ ਰੰਗ ਵੇਖ ਲਿਆ ਅਤੇ ਬਗਲੇ ਦਾ ਰੰਗ ਵੇਖ ਲਿਆ, ਹੈ ਨਾ, ਬਵਰੇ ਦਾ ਰੰਗ ਕਾਲਾ ਆ ਅਤੇ ਬਗਲੇ ਦਾ ਰੰਗ ਚਿੱਟਾ ਆ, ਤੁਸੀਂ ਵਾਲਾਂ ਨਾਲ ਜੋੜ ਲਿਆ। ਕੀ ਕਹਿੰਦਾ? ਕਹਿੰਦਾ ਬਵਰ ਗਏ ਬਗ ਬੈਠੇ ਆਏ, ਕਾਲੇ ਵਾਲ ਚਲੇ ਗਏ ਚਿੱਟੇ ਆ ਗਏ। ਗੁਰੂ ਕਹਿ ਰਹੇ ਵਾਲਾਂ ਦੀ ਗੱਲ ਨਹੀਂ ਹੈ, ਗੁਰਬਾਣੀ ਸੁਭਾਅ ਦੀ ਗੱਲ ਕਰਦੀ ਹੈ। ਦੇਖੋ ਕਿਵੇਂ ਰਹਿਣ ਗਈ ਮਤ ਦਿਨ ਵੀ ਜਾਏ। ਰਹਿਣ ਦਾ ਮਤਲਬ ਕੀ ਹੈ? ਕਹਿੰਦੇ ਇੱਕ ਜੀਵਨ ਤੂੰ ਗੁਜ਼ਾਰਿਆ ਜਿਹੜਾ ਬਸੁਰਤੀ ਚ ਗਵਾ ਆਇਆ, ਕਿਹੜਾ 83,99,999 ਜਨਮ ਜਿਹੜੇ ਪਿੱਛੇ ਭੋਗ ਆਇਆ ਨਾ, ਉਹ ਰਾਤ ਦੇ ਤੂੰ ਗਵਾ ਆਇਆ, ਚਲੇ ਗਏ ਤੇਰੇ। ਮਤ ਦਿਨ ਵੀ ਜਾਏ, ਕਹਿੰਦੇ ਮਨੁੱਖੀ ਜਨਮ ਜਿਹੜਾ ਦਿਨ ਆ, ਦਿਨ ਦਾ ਮਤਲਬ ਕੀ ਹੈ? ਦੇਖੋ ਦਿਨ ਚੜਿਆ, ਆਪਾਂ ਕੋਈ ਕਮਾਈ ਕਰ ਸਕਦੇ ਹਾਂ, ਕੋਈ ਮਿਹਨਤ ਕਰ ਸਕਦੇ ਹਾਂ? ਇੱਦਾਂ ਗੁਰੂ ਜੀ ਕਹਿਣ ਲੱਗੇ, ਮਨੁੱਖੀ ਜਨਮ ਦਿਨ ਆ ਜਿੱਥੇ ਤੁਸੀਂ ਕਮਾਈ ਕਰ ਸਕਦੇ ਹੋ। ਕਾਹਦੀ? ਸ਼ਬਦ ਦੀ, ਨਾਮ ਦੀ। ਦਿਨ ਵੇਲੇ ਆਪਾਂ ਬਿਜਾਈ ਕਰਦੇ ਹਾਂ, ਖੇਤ ਵਾਹੁੰਦੇ ਹਾਂ, ਆਪਾਂ ਬੀਜਦੇ ਹਾਂ। ਕਹਿੰਦੇ ਹੁਣ ਮਨੁੱਖੀ ਜਨਮ ਦਿਨ ਆ ਅਤੇ ਇਸ ਆਪਣੀ ਆਤਮਿਕ ਪੈੜੀ ਵਾਹ ਅਤੇ ਨਾਮ ਦਾ ਬੀਜ ਕਲਾਰ ਲੈ। ਉਹ ਚੀਜ਼ ਸਮਝਾਉਂਦੇ ਪਏ। ਹੁਣ ਅੱਗੇ ਕੀ ਕਿਹਾ? ਬਵਰ ਗਏ, ਬਵਰ ਦਾ ਵਾਹ ਇਹ ਨਹੀਂ ਹੈ ਕਿ ਕਾਲੇ ਵਾਲ ਚਲੇ ਗਏ। ਗੁਰੂ ਜੀ ਪਿਆਰੀ ਸਾਧ ਸੰਗਤ ਜੀ, ਕਈ ਬੱਚੇ ਕਾਲੇ ਵਾਲਾਂ ਜੀ ਮਰ ਜਾਂਦੇ, ਉਹਨਾਂ ਦਾ ਕੀ ਕਰੀਏ? ਹੈ ਨਾ, ਸੋਚਣ ਵਾਲੀ ਗੱਲ ਹੈ। ਸੋ ਵਿਚਾਰ ਕਰਨੀ। ਗੁਰੂ ਜੀ ਸਮਝਾਉਣ ਲੱਗੇ, ਬਵਰ ਗਏ, ਬਵਰ ਦਾ ਮਤਲਬ ਕਿ ਜਿਹੜਾ ਬਵਰ ਆ ਨਾ, ਉਹਦਾ ਸੁਭਾਅ ਕੀ ਹੈ? ਉਹ ਫੁੱਲ 'ਤੇ ਬਹਿੰਦਾ ਅਤੇ ਰਸ ਚੂਸਦਾ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ, ਮਨੁੱਖ ਜਾਮੇ ਦੇ ਅੰਦਰ, ਇਸ ਦਿਨ ਦੇ ਅੰਦਰ ਤੇਰਾ ਸੁਭਾਅ ਹੋਣਾ ਚਾਹੀਦਾ ਸੀ। ਕਹਿੰਦਾ ਕੈਸਾ? ਕਿ ਤੂੰ ਗੁਰਬਾਣੀ ਪੜ੍ਹਦਾ ਅਤੇ ਗੁਰਬਾਣੀ ਦੀ ਹਰ ਇੱਕ ਅੱਖਰ ਨੂੰ ਫੁੱਲ ਸਮਝਦਾ ਅਤੇ ਫੁੱਲ ਸਮਝ ਕੇ ਉਹਦਾ ਰਸ ਚੂਸਦਾ, ਅੰਤਰੀ ਭਾਵ ਕੱਢਦਾ, ਇਹ ਤੇਰਾ ਸੁਭਾਅ ਹੋਣਾ ਚਾਹੀਦਾ ਸੀ ਬਵਰੇ ਵਰਗਾ। ਕਹਿੰਦੇ ਬਵਰ ਗਏ, ਕਹਿੰਦੇ ਮਾਰ ਝਾਤੀ, ਇਹ ਵਿਚਾਰ ਤੇਰੇ ਚਲੇ ਗਏ। ਅਤੇ ਕੀ ਹੋਇਆ? ਬਗ ਬੈਠੇ ਆਏ। ਕਹਿੰਦਾ ਇਹ ਵਿਚਾਰ ਚਲੇ ਗਏ, ਉੱਥੋਂ ਬਗਲੇ ਬਹਿ ਗਏ ਆ ਕੇ। ਕਹਿੰਦਾ ਬਗਲਾ ਕੀ ਹੈ? ਛੱਪੜ ਦੇ ਕਿਨਾਰੇ ਬੈਠਾ, ਇੱਕ ਲੱਤ 'ਤੇ ਖੜਾ, ਅਤੇ ਧਿਆਨ ਕਿੱਥੇ ਆ? ਡੱਡੀ ਮੱਛੀ ਵੱਲ। ਕਹਿੰਦਾ ਦੇਖ, ਤੇਰੇ ਅੰਦਰ ਵੀ ਵਿਚਾਰ ਬਗਲੇ ਅੱਗੇ ਪੈਦਾ ਹੋ ਗਏ ਆ ਕਿ ਬੈਠਾ ਗੁਰੂ ਘਰ ਆ, ਪੜ੍ਹਨ ਬਾਣੀ ਡਿਆ, ਅਤੇ ਪਰ ਧਿਆਨ ਬਗਲੇ ਵਾਂਗੂ ਆ। ਜਿੱਦਾਂ ਉਹਦਾ ਧਿਆਨ ਡੱਡੀ ਮੱਛੀ ਵੱਲ ਸੀ, ਤੇਰਾ ਵੀ ਗੁਰੂ ਚਰਨਾਂ ਵਿੱਚ ਬਹਿ ਕੇ ਵੀ ਧਿਆਨ ਸੰਸਾਰ ਦੀਆਂ ਝੂਠੀਆਂ ਦਾਤਾਂ ਵੱਲ ਹੀ ਹੈ। ਦਾਤ ਪਿਆਰੀ ਵਿਸਰਿਆ ਦਾਰਾ। ਕਹਿੰਦਾ ਧਿਆਨ ਤੇਰਾ ਉੱਧਰ ਹੀ ਹੈ, ਅਤੇ ਤੇਰੀ ਬਿਰਤੀ ਬਗਲੇ ਵਰਗੀ ਹੈ। ਕਹਿੰਦੇ ਮਾਰ ਝਾਤੀ, ਸੁਭਾਅ ਕਿਤੇ ਇੱਦਾਂ ਦਾ ਤਾਂ ਨਹੀਂ ਬਣ ਗਿਆ ਅਤੇ ਬਗਲੇ ਬਣ ਗਏ? ਕਹਿੰਦਾ ਭਾਵ ਤੇਰੇ ਵਿਚਾਰ ਬਗਲਿਆਂ ਵਰਗੇ ਬਣ ਚੁੱਕੇ ਨੇ, ਤੇਰੇ ਅੰਦਰ ਵੀ ਝੂਠੀ ਮੋਹ ਮਾਇਆ ਦੀ ਖਿੱਚ ਆ, ਗੁਰੂ ਦੇ ਚਰਨਾਂ ਨਾਲ ਪ੍ਰੀਤੀ ਨਹੀਂ ਹੈ। ਇਹਨੂੰ ਚੀਜ਼ ਨੂੰ ਸਮਝਾਉਣ ਲਈ ਗੁਰੂ ਜੀ ਫਿਰ ਸਮਝਾਉਣ ਲੱਗੇ। ਕਹਿਣ ਲੱਗੇ ਵੀ ਰਹਿਣ ਵਿਹਾਨੀ ਪਛੋ ਤਾਣੀ। ਕਹਿੰਦਾ ਭਾਵ ਜਿਨ੍ਹਾਂ ਨੇ ਆਪਣੀ ਰਹਿਣ, ਆਪਣਾ ਇਹ ਜੀਵਨ ਜਿਹੜਾ ਨਾ, ਉਹ ਐਵੇਂ ਗੁਜ਼ਾਰ ਲਿਆ, ਕਹਿੰਦਾ ਭਾਵ ਗੁਰੂ ਦੇ ਚਰਨਾਂ ਨਾਲ ਜੁੜਨਾ ਨਹੀਂ ਕੀਤਾ, ਅਤੇ ਪਛੋ ਤਾਣੀ, ਕਹਿੰਦੇ ਫਿਰ ਉਹਨਾਂ ਦੇ ਅੰਦਰ ਇੱਕ ਪਛਤਾਵਾ ਰਹਿ ਜਾਂਦਾ, ਉੱਠ ਚਲੀ ਗਈ ਨਿਰਾਸ਼। ਕਹਿੰਦੇ ਉਹਦੀ ਆਤਮਾ ਨਾ ਜਦੋਂ ਇਹ ਸਰੀਰ ਛੱਡ ਕੇ ਜਾਂਦੀ ਹੈ ਤਾਂ ਕਿੱਦਾਂ ਜਾਂਦੀ ਹੈ? ਨਿਰਾਸ਼ ਹੀ ਜਾਂਦੀ ਹੈ। ਨਿਰਾਸ਼ ਦਾ ਮਤਲਬ ਕੀ ਹੈ? ਆਪ ਜੀ ਦੇਖੋ, ਤੁਹਾਡੇ ਘਰ ਕੋਈ ਚੀਜ਼ ਲੈਣ ਆਉਂਦਾ, ਤੁਹਾਡੇ ਘਰ ਕੋਈ ਚੀਜ਼ ਲੈਣ ਆਉਂਦਾ, ਅਤੇ ਤੁਸੀਂ ਭਾਈ ਸਾਹਿਬ ਨੂੰ ਨਾ ਕਰਤੀ ਕਿ ਨਹੀਂ ਮੈਂ ਨਹੀਂ ਦੇਣੀ, ਠੀਕ ਹੈ? ਅਤੇ ਸੁਭਾਵਕ ਕੀ ਹੈ? ਤੁਹਾਡੇ ਘਰ ਵਿੱਚੋਂ ਕੋਈ ਨਾ ਕੋਈ ਜੀ ਕਹਿੰਦਾ ਯਾਰ ਤੁਸੀਂ ਐਵੇਂ ਨਿਰਾਸ਼ ਹੀ ਕਰਤਾ ਵਿਚਾਰੇ ਨੂੰ, ਉਹ ਇੰਨੇ ਪਿਆਰ ਨਾਲ ਲੈਣ ਆਇਆ ਸੀ, ਉਹ ਖਾਲੀ ਚਲਾ ਗਿਆ, ਨਿਰਾਸ਼ ਹੋ ਕੇ ਚਲਾ, ਖਾਲੀ ਚਲਾ ਗਿਆ, ਇਹਨੂੰ ਮਿਲਿਆ ਨਹੀਂ ਚੀਜ਼ ਨੂੰ। ਇੱਦਾਂ ਗੁਰੂ ਜੀ ਕਹਿੰਦੇ ਆ, ਕਹਿੰਦੇ ਜਨਮ 'ਤੇ ਮਿਲਿਆ ਸੀ ਗੁਰੂ ਚਰਨਾਂ ਦੇ ਵਿੱਚੋਂ ਗੁਰਮੁਖ ਬਣਨ ਦਾ, ਗੁਰੂ ਚਰਨਾਂ ਦੇ ਵਿੱਚੋਂ ਸ਼ਬਦ ਨਾਲ ਜੁੜਨ ਦਾ ਮੌਕਾ ਮਿਲਿਆ ਸੀ, ਸ਼ਬਦ ਦੀ ਦਾਤ ਲੈਣ ਦਾ ਮੌਕਾ ਮਿਲਿਆ ਸੀ, ਪਰ ਕਰੀਏ ਕੀ? ਕਹਿੰਦੇ ਉੱਠ ਚੱਲੀ ਗਈ ਨਿਰਾਸ਼। ਕਹਿਣ ਲੱਗੇ ਆਤਮਾ ਸਰੀਰ ਛੱਡ ਕੇ ਤੁਰ ਪਈ ਅਤੇ ਨਿਰਾਸ਼ ਦੀ ਨਿਰਾਸ਼, ਕਹਿੰਦਾ ਮੈਂ ਖਾਲੀ ਚਲੀ ਗਈ, ਲੈ ਕੇ ਕੁਛ ਨਹੀਂ ਗਈ। ਕਿਹੜੀ ਗੱਲੋਂ? ਕਿਉਂਕਿ ਗੁਰੂ ਚਰਨਾਂ 'ਚ ਮਨ ਬਿਰਤੀ ਟਿਕੀ ਨਹੀਂ ਅਤੇ ਗੁਰੂ ਚਰਨਾਂ 'ਚੋਂ ਸ਼ਬਦ ਦੀ ਦਾਤ ਲਈ ਨਹੀਂ ਗਈ, ਉੱਦਾਂ ਹੀ ਟਾਈਮ ਪਾਸ ਕਰਕੇ ਚਲੇ ਗਏ। ਠੀਕ ਹੈ ਆਪਾਂ, ਠੀਕ। ਹੁਣ ਦੇਖੋ ਬਾਣੀ 'ਚ ਲਿਖਿਆ, ਜਾਕੋ ਆਏ ਸੋਈ ਵੀ ਹਜੋ। ਕਹਿੰਦੇ ਜੋ ਖਰੀਦਣ ਆਏ ਹੋ ਉਹ ਖਰੀਦੋ, ਹੈ ਨਾ। ਪਰ ਆਪਾਂ ਖਰੀਦਣ 'ਤੇ ਆਏ ਸੀ ਨਾਮ ਸ਼ਬਦ, ਪਰ ਖਰੀਦਣ ਕੀ ਰਹੇ ਹਾਂ? ਸੰਸਾਰ ਦੀਆਂ ਝੂਠੀਆਂ ਵਸਤੂਆਂ, ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਆਹ ਬਣ ਜਾਏ, ਉਹ ਬਣ ਜਾਏ। ਗੁਰੂ ਪਿਆਰਿਓ ਬੜੀ ਸੋਹਣੀ ਗੱਲ ਆ ਵੀ ਆਪ ਜੀ ਦੇ ਕੋਲ ਧਨ ਦੌਲਤ ਦੀ ਕਮੀ ਨਾ ਹੋਵੇ। ਪਰ ਭੋਲਿਓ ਇੱਕ ਗੱਲ ਯਾਦ ਰੱਖਿਓ, ਜਿੰਨਾ ਮਰਜ਼ੀ ਧਨ ਦੌਲਤ ਕੋਲ ਹੋਵੇ, ਜਿੰਨੀ ਮਰਜ਼ੀ ਸੰਸਾਰੀ ਅਮੀਰੀ ਕੋਲ ਹੋਵੇ, ਪਰ ਜੇ ਗੁਰੂ ਦੇ ਚਰਨਾਂ ਨਾਲ ਮਨਬਿਰਤੀ ਨਹੀਂ ਜੁੜਦੀ ਤਾਂ ਗੁਰੂ ਪਿਆਰੀ ਸਾਧ ਸਿੰਘ ਦੀ ਦਰਗਾਹ 'ਚ ਸਾਨੂੰ ਕੁਛ ਨਹੀਂ ਮਿਲਣਾ। ਆਪਾਂ ਖਾਲੀ ਦੇ ਖਾਲੀ ਜਾਣਾ, ਸਾਡੇ ਪੱਲੇ ਕੁਛ ਨਹੀਂ ਪੈਣਾ, ਕਿਉਂਕਿ ਗੁਰੂ ਸਾਹਿਬਾਂ ਨਿਸ਼ਾਨੀਆਂ ਦੱਸਦੇ ਆ। ਕਹਿੰਦੇ ਭਾਈ ਨਾਮ ਦੀ ਬੜੀ ਵੱਡੀ ਵਡਿਆਈ ਹੈ। ਕਹਿੰਦੇ ਕੈਸੀ ਵਡਿਆਈ ਹੈ? ਅਤੇ ਕਹਿਣ ਲੱਗੇ ਜਿਸ ਕੋ ਸਾਧੂ ਭੇਟੀਏ ਸੁਧਰ ਗਏ ਹੋਏ ਖਿਲਾਸ। ਹੁਣ ਧਿਆਨ ਦੇਣਾ, ਜਿਸ ਕੋ ਸਾਧੂ ਭੇਟੀਏ, ਭੇਟੀ ਦਾ ਮਰਨਾ ਸਾਹਮਣੇ ਖਲੋਣਾ, ਦਰਸ਼ਨ ਹੋ ਜਾਣੇ ਕਿਸੇ ਦੇ, ਠੀਕ ਹੈ, ਮਿਲ ਜਾਣਾ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿਹਨਾਂ ਨੂੰ ਸਤਿਗੁਰੂ ਦਾ ਨਾਲ ਮਿਲਾਪ ਹੋ ਜਾਂਦਾ, ਸਤਿਗੁਰੂ ਸਾਹਮਣੇ ਆ ਜਾਂਦਾ ਜਿਹਨਾਂ ਦੇ ਸਾਹਮਣੇ, ਉਹਨਾਂ ਮਤਲਬ ਕੀ ਹੈ? ਇਹ ਨਹੀਂ ਕਿ ਤੁਸੀਂ ਗੁਰੂ ਘਰ ਆਏ ਹੋ, ਮੱਥਾ ਟੇਕਿਆ ਅਤੇ ਤੁਸੀਂ ਇੱਥੇ ਪ੍ਰਸ਼ਾਦ ਲਿਆ ਅਤੇ ਤੁਸੀਂ ਕਹੋ ਕਿ ਮੈਂ ਤਾਂ ਗੁਰੂ ਘਰ ਦੇ ਸਾਹਮਣੇ ਹੀ ਹਾਂ, ਮੈਂ ਤਾਂ ਗੁਰੂ ਨੂੰ ਮਿਲ ਕੇ ਆਇਆ। ਇਹ ਗੁਰੂ ਘਰ ਦੇ ਸਾਹਮਣੇ ਆਉਣਾ ਨਹੀਂ ਹੈ। ਗੁਰੂ ਦੇ ਸਾਹਮਣੇ ਆਉਣ ਦਾ ਮਤਲਬ ਕੀ ਹੈ ਕਿ ਆਪਸੀ ਵਿਚਾਰ ਕਰਨਾ। ਜਦੋਂ ਸਾਡੀ ਮਨ ਬਿਰਤੀ ਜਿਹੜੀ ਹੈ ਉਹ ਗੁਰੂ ਚਰਨਾਂ ਨਾਲ ਜੁੜ ਜਾਂਦੀ ਹੈ, ਕਿਸ ਤਰ੍ਹਾਂ ਜੁੜਦੀ ਹੈ? ਗੁਰੂ ਜੀ ਲਿਖਦੇ ਆ, ਸਤਿਗੁਰ ਮਿਲਿਆ ਤਾਪਤ ਥਮਿਆ, ਨਿੱਜ ਘਰ ਵਸਿਆ ਆਏ। ਧਿਆਨ ਦੇਣਾ, ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ। ਕਹਿੰਦੇ ਜਦੋਂ ਸਾਡਾ ਸਤਿਗੁਰ ਨਾਲ ਮਿਲਾਪ ਹੁੰਦਾ ਹੈ ਤਾਂ ਉਹਦੀ ਨਿਸ਼ਾਨੀ ਹੈ। ਕੀ ਮਿਲਾਪ ਹੁੰਦਾ? ਇਹ ਨਹੀਂ ਕਿ ਤੁਸੀਂ ਗੁਰੂ ਘਰ ਆਉਣ ਲੱਗ ਪਏ ਹੋ, ਰੋਜ਼ ਪਾਠ ਕਰਨ ਲੱਗ ਪਏ ਹੋ ਅਤੇ ਤੁਹਾਡੇ ਮਨ 'ਚ ਆ ਜਾਏ ਕਿ ਮੈਂ ਤਾਂ ਗੁਰੂ ਜੀ ਨੂੰ ਮਿਲਿਆ ਹਾਂ, ਮੈਂ ਤਾਂ ਗੁਰੂ ਜੀ ਦੇ ਨਾਲ ਰਹਿੰਦਾ, ਮੈਂ ਤਾਂ ਰੋਜ਼ ਪਾਠ ਕਰਦਾ। ਇਹ ਮਿਲਾਪ ਨਹੀਂ ਹੈ। ਮਿਲਾਪ ਤਾਂ ਕੀ ਹੈ? ਜਿੱਦਣ ਤੁਹਾਡੀ ਸੋਚ ਅਤੇ ਗੁਰੂ ਦੀ ਸੋਚ ਇੱਕ ਹੋ ਜਾਵੇ, ਉਹਨੂੰ ਮਿਲਾਪ ਕਹਿੰਦੇ ਆ। ਠੀਕ ਹੈ, ਜਿਵੇਂ ਸੁਭਾਵਿਕ ਜੀ ਗੱਲ ਬਣ ਜਾਂਦੀ, ਜੇ ਕਿਸੇ ਵੇਲੇ ਆਪਾਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਵੀ ਕੋਈ ਸੱਜਣ ਨਾ ਕਿਸੇ ਵਰਗੀਆਂ ਗੱਲਾਂ ਕਰਦਾ, ਕਿਸੇ ਵਰਗੀਆਂ ਹਰਕਤਾਂ ਕਰਦਾ, ਤਾਂ ਕੀ ਕਹਿੰਦੇ, ਉਹ ਛੱਡ ਪਰਾਏ ਤਾਂ ਉਹਨੂੰ ਮਿਲਿਆ ਆ। ਠੀਕ ਹੈ ਨੀ, ਇਹਦੇ ਸਾਹਮਣੇ ਨਾ ਗੱਲ ਕਰੀ ਕੋਈ ਵੀ। ਕਹਿੰਦਾ ਕਿਉਂ? ਕਹਿੰਦਾ ਇਹਨੇ ਜਾ ਕੇ ਸਾਰੀ ਹੁਣ ਦੱਸ ਦੇਣੀ, ਇਹ ਉਹਦਾ ਮਿਲਿਆ, ਉਹਨੂੰ ਉਹਦੇ ਨਾਲ ਜੁੜਿਆ ਹੈ। ਇਹਦਾ ਮਤਲਬ ਕੀ ਹੈ ਕਿ ਜਦੋਂ ਸਾਡੀ ਵੀ ਮਨ ਬਿਰਤੀ ਇੱਦਾਂ ਦੀ ਬਣ ਗਈ ਕਿ ਸਾਨੂੰ ਜੋ ਗੁਰੂ ਜੀ ਕਹਿੰਦੇ ਆ, ਸਾਡਾ ਸੁਭਾਅ ਉਦਾਂ ਦਾ ਬਣ ਗਿਆ ਵੀ ਅਸੀਂ ਗੁਰੂ ਤੋਂ ਲੱਭ, ਸਾਡਾ ਮਨ ਕਿਸੇ ਪਾਸੇ ਨਹੀਂ ਜਾਂਦਾ, ਕਿਸੇ ਪਾਸੇ ਨਹੀਂ ਭਟਕਦਾ, ਉਦੋਂ ਸਾਡਾ ਗੁਰੂ ਦੇ ਚਰਨਾਂ ਦਾ ਮਿਲਾਪ ਹੋ ਜਾਣਾ, ਸਾਡੀ ਮਨ ਬਿਰਤੀ ਜਿਹੜੀ ਹੈ ਗੁਰੂ ਨੂੰ ਮਿਲ ਗਈ। ਅਤੇ ਕਹਿੰਦੇ ਨਿਸ਼ਾਨੀ ਕੀ ਹੈ ਸਤਿਗੁਰ ਮਿਲਿਆ? ਕਹਿੰਦੇ ਜਦੋਂ ਸਾਡਾ ਗੁਰੂ ਨਾਲ ਮਿਲਾਪ ਹੁੰਦਾ ਨਾ, ਹੁਣ ਧਿਆਨ ਦਿਓ, ਸਤਿਗੁਰ ਮਿਲਿਆ ਧਾਵਤ ਥੰਮਿਆ। ਧਾਵਤ ਕੀ ਹੈ? ਭਟਕਣਾ। ਥੰਮਿਆ ਕਿਹਨੂੰ ਕਹਿੰਦੇ? ਰੁਕ ਜਾਣਾ। ਕਹਿੰਦੇ ਜਦੋਂ ਸਾਡਾ ਗੁਰੂ ਨਾਲ ਮਿਲਾਪ ਹੁੰਦਾ ਨਾ, ਤਾਂ ਸਾਡੀ ਜਿਹੜੀ ਮਨ ਦੀ ਭਟਕਣਾ ਨਾ, ਇਹ ਰੁਕ ਜਾਂਦੀ ਹੈ, ਥੰਮ ਜਾਂਦੀ ਹੈ। ਹੁਣ ਲਾਓ ਸਾਹਿਬ, ਤੁਸੀਂ ਬਾਣੀ ਪੜ੍ਹਦੇ ਹੋ, ਰੋਜ਼ ਪੜ੍ਹਦੇ ਹੋ, ਪਰ ਮਨ ਦੀ ਭਟਕਣਾ ਨਹੀਂ ਰੁਕੀ ਅਜੇ। ਮਨ ਭਟਕਦਾ ਨਾ, ਆਹ ਵੀ ਹੋਣਾ ਚਾਹੀਦਾ ਸੀ, ਆਹ ਵੀ, ਇਹਦਾ ਮਤਲਬ ਵੀ ਬਾਣੀ ਪੜ੍ਹਦੇ ਹਾਂ ਪਰ ਅਜੇ ਗੁਰੂ ਨਾਲ ਮਿਲਾਪ ਨਹੀਂ ਹੋਇਆ। ਠੀਕ ਆ, ਉਹ ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ, ਨਿੱਜ ਘਰ ਵਸਿਆ ਆਏ। ਨਿੱਜ ਘਰ ਕੀ ਹੈ? ਅਸਲੀ ਜਗ੍ਹਾ। ਵਸਿਆ ਦਾ ਮਤਲਬ ਟਿਕ ਜਾਣਾ, ਆਏ ਦਾ ਭਾਵ ਕੀ ਹੈ? ਹੁਣ ਤੁਸੀਂ ਹਿਸਾਬ ਲਓ, ਆਏ ਕਿਹਨੂੰ ਕਹੀਦਾ? ਹੁਣ ਜਿਹੜਾ ਬੰਦਾ ਕਿਤੇ ਗਿਆ ਹੋਊ, ਉਹ ਵਾਪਸ ਆ ਜਾ, ਆਪਾਂ ਨੂੰ ਕਹਿੰਦੇ ਆ ਗਿਆ। ਇਹਦਾ ਮਤਲਬ ਗੁਰੂ ਜੀ ਕਹਿੰਦੇ ਆ ਵੀ ਜਦੋਂ ਤੂੰ ਮੇਰੇ ਚਰਨਾਂ 'ਚ ਬਹਿਣਾ ਤਾਂ ਮਨ ਬਿਰਤੀ ਤੇਰੀ ਕਿਤੇ ਚਲੀ ਜਾਂਦੀ ਹੈ, ਪਰ ਆਨੰਦ ਉਦਣ ਆਉਣਾ ਹੀ ਜਿੱਦਣ ਤੇਰੀ ਮਨ ਬਿਰਤੀ ਸੰਸਾਰ ਦੇ ਝੂਠੇ ਧੰਦਿਆਂ 'ਚੋਂ ਭਟਕਦੀ ਹੋਈ ਵਾਪਸ ਆ ਜਾਵੇ ਅਤੇ ਵਾਪਸ ਆ ਕੇ ਉੱਥੇ ਬਹਿ ਜਾਵੇ ਜਿੱਥੇ ਇਹਨੇ ਆਨੰਦ ਦੀ ਪ੍ਰਾਪਤੀ ਹੋਣੀ ਹੈ। ਉਹਨੂੰ ਕਹਿੰਦੇ ਨਿੱਜ ਘਰ ਵਸਿਆ ਸੋਏ, ਅਸਲੀ ਟਿਕਾਣੇ 'ਤੇ ਆ ਕੇ ਟਿਕ ਜਾਵੇ। ਕੀ ਕਹੇ? ਵੀ ਮੈਨੂੰ ਕੁਛ ਨਹੀਂ ਚਾਹੀਦਾ, ਨਾ ਮੈਨੂੰ ਕੋਈ ਸੰਸਾਰ ਦੀ ਦਾਤ ਚਾਹੀਦੀ ਆ, ਨਾ ਮੈਨੂੰ ਕੁਛ ਇਹ ਚੀਜ਼ ਦੀ ਲੋੜ ਆ, ਮੈਨੂੰ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਤੁਹਾਡੇ ਚਰਨਾਂ ਦੀ ਸੋਝੀ ਚਾਹੀਦੀ ਹੈ। ਜਾਂ ਜਿੱਦਾਂ ਤੁਹਾਡੀ ਮਨ ਬਿਰਤੀ ਬਣ ਗਈ, ਸਮਝੋ ਤੁਸੀਂ ਗੁਰੂ ਨੂੰ ਮਿਲ ਗਏ। ਉਹਨੂੰ ਗੁਰੂ ਜੀ ਨੇ ਕਿਹਾ, ਕਹਿੰਦੇ ਜਿਸ ਉਹ ਸਾਧੂ ਭੇਟੀਏ, ਕਹਿੰਦੇ ਜਿਹਨਾਂ ਨੇ ਸਾਧੂ ਦੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ ਜੁੜਨਾ ਕਰ ਲਿਆ, ਮਿਲਾਪ ਕਰ ਲਿਆ, ਸੁਧਰ ਕੇ ਹੋਏ ਖਿਲਾਸ। ਕਹਿਣ ਲੱਗੇ ਜਦੋਂ ਦਰਗਾਹ ਜਾਂਦੇ ਆ ਨਾ, ਜਦੋਂ ਸੱਚਖੰਡ ਜਾਂਦੇ ਆ ਤੇ ਉਹ ਖਲਾਸ ਹੋ ਕੇ ਜਾਂਦੇ ਆ, ਕਹਿੰਦਾ ਭਾਵ ਬੇਫਿਕਰ ਹੋ ਕੇ ਜਾਂਦੇ ਆ, 84 ਦੇ ਗੇਟ 'ਚੋਂ ਛੁੱਟ ਕੇ ਜਾਂਦੇ ਆ, ਉਹ ਬੱਝੇ ਹੋਏ ਨਹੀਂ ਜਾਂਦੇ ਵੀ ਯਾਰ ਤੁਸੀਂ ਉੱਥੇ ਜਾ ਨਹੀਂ ਸਕਦੇ, ਤੁਹਾਨੂੰ ਅੰਦਰ ਕਿਸੇ ਵੜ ਨਹੀਂ ਦੇਣਾ। ਹੁਣ ਇੱਕ ਗੱਲ ਪੱਲੇ ਬੰਨੋ, ਸਾਡੇ ਮਨਾਂ ਵਿੱਚ ਪਤਾ ਕੀ ਆਉਂਦਾ ਵੀ ਫਲਾਣਾ ਸੋ ਤਰ ਸਕਦਾ, ਧਮਕਾਣਾ ਸੋ ਨਹੀਂ ਤਰ ਸਕਦਾ। ਠੀਕ ਆ, ਸਾਡੇ ਮਨ 'ਚ ਆਉਂਦਾ, ਅਸੀਂ ਬੜੀਆਂ ਗੱਲਾਂ ਇਹੋ ਜਿਹੀਆਂ ਕਰਦੇ ਹਾਂ, ਫਲਾਣਾ ਸੋ ਤਰ ਸਕਦਾ, ਫਲਾਣਾ ਸੋ ਤਰ ਹੀ ਨਹੀਂ ਸਕਦਾ। ਅਤੇ ਆਓ ਫਿਰ ਗੌੜੀ ਤਿੱਥੀ ਗੌੜੀ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਤਾ ਕੀ ਕਹਿੰਦੇ ਆ? ਕੀ ਕਹਿਣ ਲੱਗੇ ਹੁੰਦੇ? ਸੋ ਸੁਰਤਾ ਸੋ ਵੈਸਣੋ, ਸੋ ਸੁਰਤਾ ਸੋ ਵੈਸਣੋ, ਸੋ ਗਿਆਨੀ ਧਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਕਹਿੰਦੇ ਜਿਸ ਪ੍ਰਾਣੀ ਨੇ ਉਸ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਹੈ ਨਾ, ਉਹ ਕੌਣ ਆ? ਕਹਿੰਦੇ ਸੋ ਸੁਰਤਾ। ਸੁਰਤਾ ਕਿਹਨੂੰ ਕਹਿੰਦੇ ਆ? ਜਿਹਦੀ ਸੁਰਤ ਸ਼ਬਦ ਨਾਲ ਜੁੜੀ ਹੋਈ, ਉਹਨੂੰ ਸੁਰਤਾ ਕਹਿੰਦੇ ਆ। ਠੀਕ ਆ, ਇੱਕ ਆਪਾਂ ਸੁਰਤ ਕਹਿੰਦੇ ਹਾਂ, ਸੁਰਤ ਕੀ ਹੈ? ਅਜੇ ਜੁੜੀ ਨਹੀਂ ਹੈ, ਅਜੇ ਜੁੜੀ ਨਹੀਂ, ਅਜੇ ਜੁੜਨੀ। ਠੀਕ ਹੈ ਨਾ, ਸੁਰਤ ਸ਼ਬਦ ਦਾ ਮਿਲਾਪ ਕਰ, ਅਜੇ ਸੁਰਤ ਆ। ਪਰ ਜਦੋਂ ਕਹਿੰਦੀ ਸੁਰਤਾ, ਤੇ ਸੁਰਤਾ ਕਹਿਣ ਦੀ ਦੇਰ ਆ, ਤੇ ਇੱਥੋਂ ਇਸ਼ਾਰਾ ਮਿਲਦਾ ਕਿ ਉਹ ਸ਼ਬਦ ਨਾਲ ਜੁੜਿਆ ਹੋਇਆ ਹੈ। ਸੁਰਤਾ ਕਹਿੰਦਾ ਭਾਵ ਇਹਦੀ ਸੁਰਤ ਸ਼ਬਦ ਨਾਲ ਜੁੜ ਚੁੱਕੀ ਹੈ, ਇਹ ਹੁਣ ਫੀ ਮੇਲ ਤੋਂ ਮੇਲ ਬਣ ਚੁੱਕਾ ਹੈ। ਠੀਕ ਹੈ, ਇਹਦੇ ਅੰਦਰ ਪ੍ਰਕਾਸ਼ ਪੈਦਾ ਹੋ ਚੁੱਕਾ, ਇਹਦੀ ਸੁਰਤ ਸ਼ਬਦ ਦਾ ਮਿਲਾਪ ਹੋ ਚੁੱਕਾ। ਸੋ ਸੁਰਤਾ ਸੋ ਵੈਸਣੋ, ਵੈਸਣੋ ਕਿਹਨੂੰ ਕਹਿੰਦੇ? ਉੱਚੇ ਆਚਰਣ ਵਾਲੇ ਨੂੰ। ਤੇ ਗੁਰੂ ਜੀ ਕਹਿਣ ਲੱਗੇ, ਜਿਹਦੀ ਸੁਰਤ ਸ਼ਬਦ ਦਾ ਮਿਲਾਪ ਹੋ ਜਾਵੇ ਉਹਦਾ ਆਚਰਣ ਉੱਚਾ ਹੋ ਜਾਂਦਾ। ਸੋ ਸੁਰਤਾ ਸੋ ਵੈਸਣੋ ਸੋ ਗਿਆਨੀ, ਗਿਆਨੀ ਕਿਉਂ ਆ? ਜਿਹਨੂੰ ਆਤਮਿਕ ਸੋਝੀ ਆ ਗਈ ਹੈ। ਕਹਿੰਦੇ ਗਿਆਨੀ ਨੂੰ ਆਤਮਿਕ ਸੋਝੀ ਆ ਗਈ ਆ ਅਤੇ ਧਨਵੰਤ ਕਿਹਨੂੰ ਕਹਿੰਦੇ ਆ? ਅਮੀਰ ਨੂੰ। ਕਹਿੰਦੇ ਸਭ ਤੋਂ ਅਮੀਰ ਆ ਕੌਣ? ਜਿਹਦੀ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ, ਜਿਹਦਾ ਆਚਰਣ ਉੱਚਾ ਹੋ ਗਿਆ, ਜਿਹਨੂੰ ਆਤਮਿਕ ਸੋਝੀ ਆ ਗਈ ਆ। ਕਹਿੰਦਾ ਸਭ ਤੋਂ ਅਮੀਰ ਆ, ਇਹਦੇ ਵਰਗੀ ਅਮੀਰੀ ਕਿਸੇ ਕੋਲ ਨਹੀਂ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਸੋ ਸੂਰਾ ਕੁਲਵੰਤ ਸੋਏ। ਸੋ ਸੂਰਾ ਕਹਿੰਦੇ ਜਿਹਦੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਨਾ, ਉਹਦੇ ਅੰਦਰ ਇੱਕ ਤਾਕਤ ਪੈਦਾ ਹੁੰਦੀ। ਉਹ ਤਾਕਤ ਦਾ ਨਾਂ ਕੀ ਹੈ? ਸੂਰਮਤਾਈ। ਉਹ ਸੂਰਮਾ ਹੈ। ਕਾਹਦਾ ਸੂਰਮਾ ਹੈ? ਉਹ ਆਪਣੇ ਅੰਦਰ ਵਿਕਾਰ ਪੈਦਾ ਹੋਣ ਦੇ ਨਾਲ ਟਾਕੜਾ ਕਰਨ ਜੋਗਾ ਹੋ ਗਿਆ। ਹੁਣ ਉਹਦੇ ਅੰਦਰ ਵਿਕਾਰ ਖਲੋਂਦੇ ਨਹੀਂ ਹੈ। ਇੱਕ ਐਸੀ ਤਾਕਤ ਪੈਦਾ ਹੋ ਗਈ ਹੈ, ਐਸੀ ਸ਼ਕਤੀ ਪੈਦਾ ਹੋ ਗਈ ਹੈ ਕਿ ਵਿਕਾਰ ਆਉਂਦੇ ਬੜੇ ਨੇ ਪਰ ਹੁਣ ਖਲੋ ਨਹੀਂ ਸਕਦੇ, ਅੜ ਨਹੀਂ ਸਕਦੇ, ਕਿਉਂਕਿ ਵਿਕਾਰ ਉੱਤੇ ਅਸਰ ਨਹੀਂ ਪਾ ਸਕਦੇ। ਉਹਦੀ ਮਨਵਿਰਤੀ ਉੱਚੀ ਹੋ ਗਈ ਹੈ, ਕਹਿੰਦੇ ਹੁਣ ਸੂਰਮਾ ਬਣ ਗਿਆ। ਸੋ ਧਿਆਨ ਦੇਣਾ, ਕੁਲਵੰਤ ਸੋਏ। ਕੁਲਵੰਤ ਕਿਹਨੂੰ ਕਹਿੰਦੇ? ਕੁਲਵੰਤ ਉੱਚੀ ਕੁੱਲ ਵਾਲਾ। ਕਹਿੰਦੇ ਸੰਸਾਰ ਵਾਲਿਓ, ਬੇਸ਼ੱਕ ਸੰਸਾਰ ਦੇ ਆਪਾਂ ਝੂਠੀਆਂ ਯਾਤਾਂ ਅਤੇ ਪਾਤਾਂ ਲਈ ਫਿਰਦੇ ਹਾਂ, ਹੈ ਨਾ, ਭਾਈ ਫਲਾਣੇ ਸਾਹਿਬ ਦੀ ਕੁੱਲ ਬੜੀ ਉੱਚੀ ਹੈ, ਧਮਕਾਣੇ ਸਾਹਿਬ ਬੜੀ ਉੱਚੀ ਕੁੱਲ ਦਾ, ਪਰ ਗੁਰੂ ਸਾਹਿਬ ਬਣ ਕਹਿੰਦੇ ਜਿਹਦੀ ਅਵਸਥਾ ਇੱਦਾਂ ਦੀ ਹੈ ਨਾ, ਸਭ ਤੋਂ ਉੱਚੀ ਕੁੱਲ ਦਾ ਉਹ ਆ, ਉਹਦੇ ਵਰਗੀ ਕੁੱਲ ਵਰਗਾ ਕੋਈ ਨਹੀਂ। ਉਹਦੀ ਜਾਤ ਜਿੰਨੀ ਉੱਚੀ ਹੈ ਨਾ, ਉਨੀ ਕਿਸੇ ਦੀ ਜਾਤ ਹੀ ਉੱਚੀ ਨਹੀਂ ਹੈ। ਕਿਹਦੀ? ਜਿਹਦੇ ਅੰਦਰ ਪਰਮਾਤਮਾ ਦਾ ਸ਼ਬਦ ਚੱਲਿਆ, ਜਿਹਦੇ ਅੰਦਰ ਪਰਮਾਤਮਾ ਦੇ ਵੱਲ ਧਿਆਨ ਲੱਗਾ, ਉਹਦੇ ਵਰਗਾ ਉੱਚਾ ਸੋਚਾ ਹੀ ਕੋਈ ਨਹੀਂ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਆਪ ਜੀ ਧਿਆਨ ਦੇਣਾ ਹੁਣ। ਕਹਿਣ ਲੱਗੇ ਖੱਤਰੀ ਬ੍ਰਾਹਮਣ ਸੂਦ ਬੈਸ ਉਧਰੇ ਸਿਮਰ ਚੰਡਾਲ। ਗੁਰੂ ਜੀ ਦੱਸਣ ਲੱਗੇ, ਕਹਿੰਦੇ ਭਾਵੇਂ ਕੋਈ ਖੱਤਰੀ ਹੋਵੇ, ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਕੋਈ ਸੂਦਰ ਹੋਵੇ, ਭਾਵੇਂ ਕੋਈ ਬੈਸ ਹੋਵੇ, ਅਤੇ ਫਿਰ ਕੀ ਕਹਿਣ ਲੱਗੇ? ਕਹਿੰਦੇ ਭਾਵੇਂ ਕਿਸੇ ਦੀ ਮਨ ਬਿਰਤੀ ਚੰਡਾਲ ਹੋਵੇ। ਕਹਿੰਦਾ ਭਾਵ ਪਾਪੀ ਤੋਂ ਪਾਪੀ ਬੰਦਾ ਹੋਵੇ, ਠੱਗ ਤੋਂ ਠੱਗ ਹੋਵੇ, ਲੁਟੇਰੇ ਤੋਂ ਲੁਟੇਰਾ ਵੱਡਾ ਹੋਵੇ, ਜਿੱਦਾਂ ਮਰਜ਼ੀ ਮਾੜੀ ਮਨ ਬਿਰਤੀ ਵਾਲਾ ਹੋਵੇ। ਚੰਡਾਲ ਕਿਹਨੂੰ ਕਹਿੰਦੇ ਆ? ਮਾੜੀ ਬਿਰਤੀ ਵਾਲਾ। ਕਹਿੰਦੇ ਮਾੜੀ ਬਿਰਤੀ ਵਾਲਾ ਹੋਵੇ, ਕਹਿੰਦੇ ਪਰ ਧਿਆਨ ਦਿਓ, ਕਹਿੰਦੇ ਉਧਰੇ ਸਿਮਰ ਚੰਡਾਲ। ਕਹਿੰਦੇ ਸਾਰੇ ਦੇ ਸਾਰੇ ਇਹਨਾਂ ਦੇ ਵਿੱਚੋਂ ਕੋਈ ਵੀ ਬਿਰਤੀ ਦਾ, ਕਿਸੇ ਜਾਤੀ ਦਾ, ਕਿਸੇ ਧਰਮ ਦਾ ਬੰਦਾ ਹੋਵੇ, ਨਾਮ ਸਿਮਰਨ ਕਰ ਲਏ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਦੇਖੋ ਆਪਾਂ ਗੌਰ ਨਹੀਂ ਨਾ ਕੀਤੀ। ਅਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ। ਦੇਖੋ ਜਿਨ ਜਾਣਿਆ ਪ੍ਰਭ ਆਪਣਾ, ਕਹਿੰਦੇ ਜਿਹਨੇ ਆਪਣੇ ਅੰਦਰੋਂ ਆਪਣੇ ਉਸ ਪਰਮਾਤਮਾ ਦੀ ਪਹਿਚਾਣ ਕਰਨ ਲਈ ਹੈ, ਆਪਣੇ ਅੰਦਰੋਂ ਆਪਣੇ ਆਪ ਦੀ ਪਹਿਚਾਣ ਕਰਨ ਲਈ ਮੈਂ ਕੌਣ ਆ, ਅਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਆ? ਨਾਨਕ ਤਿਸੇ ਰਵਾਲ। ਰਵਾਲ ਦਾ ਮਤਲਬ ਧੂੜ ਹੁੰਦਾ। ਕੀ ਕਹਿਣ ਲੱਗੇ ਗੁਰੂ ਸਾਹਿਬ ਨੇ? ਕਹਿੰਦੇ ਜਾਓ ਬਈ, ਜੇ ਕੋਈ ਇਹੋ ਜਿਹਾ ਮਿਲ ਜਾਏ ਜਿਹਨੇ ਆਪਣੇ ਅੰਦਰੋਂ ਆਪਣੇ ਪ੍ਰਭੂ ਦੀ ਪਛਾਣ ਕਰ ਲਈ ਆ, ਕਹਿੰਦੇ ਮੈਨੂੰ ਉਹਦੇ ਚਰਨਾਂ ਦੀ ਧੂੜ ਚਾਹੀਦੀ ਹੈ। ਦੇਖੋ ਵਡਿਆਈ ਕਿਹਨੂੰ ਵਡਿਆਈ ਦਿੱਤੀ ਹੈ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਸ਼ਬਦ ਨੂੰ ਵਡਿਆਈ ਦਿੱਤੀ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਜਿਹਦੇ ਅੰਦਰ ਸਿਮਰਨ ਹੈ। ਗੁਰੂ ਸਾਹਿਬ ਨੇ ਕੀ ਕਹਿੰਦੇ ਆ? ਕਹਿੰਦੇ ਮੈਨੂੰ ਜਾਤੀ ਪਾਤੀ ਧਰਮ ਨਾਲ ਮਤਲਬ ਨਹੀਂ, ਮੈਨੂੰ ਤਾਂ ਮਤਲਬ ਆ ਕਿ ਜੇ ਕੋਈ ਪ੍ਰਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਅਤੇ ਗੁਰੂ ਦੇ ਚਰਨਾਂ ਜੁੜ ਜਾਵੇ, ਜਿਵੇਂ ਲਿਖਿਆ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਕਹਿੰਦੇ ਜਿਹਨਾਂ ਨੇ ਨਾਮ ਧਿਆਇਆ, ਹੁਣ ਜਿੰਨੀ ਦੇ ਵਿੱਚ ਕੋਈ ਲਿਖਿਆ ਹੀ ਨਹੀਂ, ਨਾ ਜਾਤ ਨਾ ਕੋਈ ਪਾਤ ਨਾ ਕੋਈ ਲੈਣਾ ਨਾ ਕੋਈ ਦੇਣਾ, ਉਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ। ਠੀਕ ਹੈ, ਕਿਉਂਕਿ ਵਿਚਾਰ ਕਰਨਾ, ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਜਗ੍ਹਾ 'ਤੇ ਹੋਰ ਲਿਖਦੇ ਆ, ਕਹਿੰਦੇ ਖੋਜਤ ਖੋਜਤ ਖੋਜ ਵਿਚਾਰਿਓ, ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਰਾ। ਕੀ ਕਹਿਣ ਲੱਗੇ? ਕਹਿਣ ਲੱਗੇ ਵੀ ਮੈਂ ਬੜੀ ਖੋਜ ਕੀਤੀ ਆ, ਮੈਂ ਖੋਜ ਬਹੁਤ ਜ਼ਿਆਦਾ ਕੀਤੀ ਆ, ਖੋਜਤ ਖੋਜਤ ਦੋ ਵਾਰੀ ਲਾ ਦਿੱਤਾ। ਕਹਿੰਦੇ ਮੈਂ ਆਪਣੇ ਆਪ ਨੂੰ ਵੀ ਖੋਜਿਆ ਅਤੇ ਮੈਂ ਸੰਸਾਰ ਨੂੰ ਵੀ ਖੋਜਿਆ, ਦੋ ਵਾਰੀ ਖੋਜ ਆ ਗਈ ਨਾ। ਕਹਿੰਦੇ ਮੈਂ ਆਪਣੇ ਆਪ ਦੀ ਵੀ ਖੋਜ ਕੀਤੀ, ਆਪਣੇ ਅੰਦਰ ਦੀ ਵੀ ਖੋਜ ਕੀਤੀ ਹੈ, ਪਰ ਦੁਨੀਆਂ ਵਾਲਿਓ ਮੈਂ ਸੰਸਾਰ ਦੀ ਵੀ ਖੋਜ ਕੀਤੀ ਹੈ। ਕਹਿੰਦੇ ਖੋਜਤ ਖੋਜਤ ਖੋਜ, ਕਹਿੰਦੇ ਮੈਂ ਖੋਜ ਖੋਜ ਕੇ ਥੱਕ ਗਿਆ ਅਤੇ ਮੈਂ ਵਿਚਾਰ ਕੀਤੀ ਹੈ। ਕੀ ਵਿਚਾਰ ਲੱਭੀ ਮੈਨੂੰ? ਰਾਮ ਨਾਮ ਤਤ ਸਾਰਾ। ਕਹਿੰਦੇ ਅਸਲੀਅਤ ਕੀ ਹੈ? ਕੇਵਲ ਤਾਂ ਕੇਵਲ ਕਲਯੁਗ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਸੱਚ ਆ, ਪਰਮਾਤਮਾ ਦੇ ਨਾਮ ਤੋਂ ਬਗੈਰ ਕੋਈ ਸੱਚ ਨਹੀਂ ਹੈ, ਪਰਮਾਤਮਾ ਦਾ ਨਾਮ ਹੀ ਸ੍ਰੇਸ਼ਠ ਆ, ਇਸ ਤੋਂ ਗਾਂਹ ਕੋਈ ਸ੍ਰੇਸ਼ਠ ਨਹੀਂ ਹੈ, ਇਸ ਤੋਂ ਗਾਂਹ ਕੋਈ ਉੱਚੀ ਤਾਕਤ ਨਹੀਂ ਹੈ, ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਉੱਤਮ ਤਾਕਤ ਹੈ। ਜੇ ਕੋਈ ਸਿਮਰਨ ਕਰ ਲੈਂਦਾ ਤਾਂ ਉਹਨੂੰ ਪਰਮਾਤਮਾ ਦੇ ਚਰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਹੁਣ ਗੁਰੂ ਸਾਹਿਬ ਬੇਨਤੀ ਕਰਨ ਲੱਗੇ। ਕੀ ਕਹਿੰਦੇ? ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਕਹਿੰਦੇ ਪਰਮਾਤਮਾ ਕਿਰਪਾ ਹੀ ਕਰਦੇ ਹੋ ਇੱਕ? ਕਹਿੰਦੇ ਕੈਸੀ ਕਿਰਪਾ? ਕਹਿੰਦੇ ਐਸੀ ਕਿਰਪਾ ਮੇਰੇ 'ਤੇ ਗਰੀਬ 'ਤੇ ਕਰ ਦਿਓ ਵੀ ਮੈਂ ਤੁਹਾਡੇ ਚਰਨਾਂ 'ਚ ਆ ਗਿਆ। ਕਹਿੰਦਾ ਭਾਵ ਕਿ ਮੇਰੀ ਮਨ ਬਿਰਤੀ ਭਟਕਾਈ ਹੈ ਸਭ ਥਾਵਾਂ 'ਤੇ, ਹੁਣ ਵਾਪਸ ਆ ਗਈ ਹੈ, ਮੈਨੂੰ ਤੁਹਾਡੇ ਸ਼ਬਦ ਦੀ ਸੋਝੀ ਲੱਗ ਗਈ ਆ, ਤੁਹਾਡੇ ਉਪਦੇਸ਼ ਦੀ ਸੋਝੀ ਆ ਗਈ ਮੈਨੂੰ ਹੁਣ, ਤੇ ਹੁਣ ਮੇਰੇ ਅੰਦਰ ਇੱਕ ਕਿਰਪਾ ਕਰ ਦਿਓ। ਕੈਸੀ ਕਿਰਪਾ? ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਕਹਿੰਦੇ ਪਰਮਾਤਮਾ ਆਪਣੀ ਕਿਰਪਾ ਕਰ ਦਿਓ। ਕਹਿੰਦੇ ਕਿਹੜੀ? ਕਹਿੰਦੇ ਤੇਰੇ ਦਰਸ਼ਨ ਹੋਏ ਬਿਆਸ। ਕਹਿੰਦੇ ਪਰਮਾਤਮਾ ਮੇਰੇ ਮਨ 'ਚ ਇੱਕ ਪਿਆਸ ਲੱਗ ਜਾਵੇ, ਇੱਕ ਤਾਂਘ ਲੱਗ ਜਾਵੇ। ਕਹਿੰਦਾ ਕਿਹੜੀ? ਕਹਿੰਦਾ ਉਹ ਕੇਵਲ ਤਾਂ ਕੇਵਲ ਤਾਂਘ ਤੇਰੇ ਦਰਸ਼ਨਾਂ ਦੀ ਹੋਵੇ, ਝੂਠੇ ਪਦਾਰਥਾਂ ਦੀ ਨਾ ਹੋਵੇ। ਦੱਸੋ ਕੁਛ ਨਹੀਂ ਚਾਹੀਦਾ ਕਹਿੰਦੇ ਮੈਨੂੰ, ਹੁਣ ਮੇਰੇ 'ਤੇ ਕਿਰਪਾ ਕਰਦੇ ਵੀ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਤੇਰੇ ਦਰਸ਼ਨਾਂ ਦੀ ਮਨ 'ਚ ਪਿਆਸ ਚਾਹੀਦੀ ਹੈ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਜਿੰਨਾ ਚਿਰ ਕਿਸੇ ਨੂੰ ਮਿਲਣ ਦੀ, ਉਹਦੇ ਦਰਸ਼ਨ ਕਰਨ ਦੀ ਤਾਂਘ ਨਾ ਪੈਦਾ ਹੋਵੇ, ਉਹਨਾਂ ਚਿਰ ਉਸ ਮਾਰਗ 'ਤੇ ਚੱਲਿਆ ਨਹੀਂ ਜਾਂਦਾ। ਕਦੀ ਦੇਖ ਲਿਓ, ਆਪਾਂ ਪਰਿਵਾਰਕ ਮੈਂਬਰ ਲੈ ਲਈਏ ਆਪਣੇ, ਠੀਕ ਹੈ, ਕਿਸੇ ਵੇਲੇ ਕਿਸੇ ਰਿਸ਼ਤੇਦਾਰ ਦੇ ਨਾਲ ਅਣਬਣ ਹੋ ਜਾਂਦੀ ਹੈ ਨਾ, ਉਹ ਚਾਚਾ ਤਾਇਆ ਭੂਆ ਫੁੱਫੜ ਕਿਸੇ ਨਾਲ ਅਣਬਣ ਹੋ ਜਾਂਦੀ, ਅਤੇ ਕੋਈ ਰਿਸ਼ਤੇਦਾਰ ਚਾਰ ਇਕੱਠੇ ਹੋ ਕੇ ਤੁਰਦੇ, ਕਹਿੰਦੇ ਚਲੀਏ ਉਹਨੂੰ ਮਿਲਣ ਚੱਲੇ ਹਾਂ, ਅਤੇ ਉਹ ਕੀ ਕਹਿੰਦੇ, ਚਲੋ ਭਾਈ ਸਾਹਿਬ ਤੁਸੀਂ ਵੀ ਚਲੋ, ਭੈਣ ਜੀ ਤੁਸੀਂ ਵੀ ਚਲੋ। ਨਹੀਂ, ਮੇਰਾ ਨਾ ਦਿਲ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਦਾ, ਚਲੋ ਮੈਂ ਫਿਰ ਗੱਡੀ 'ਤੇ ਜਾਣਾ। ਨਹੀਂ, ਮੇਰਾ ਦਿਲ ਨਹੀਂ ਕਰਦਾ, ਮੈਂ ਨਹੀਂ ਜਾਣਾ। ਤੁਸੀਂ ਕਹਿੰਦੇ ਚਿੰਤਾ ਕਰਦੇ ਹੋ, ਸਾਡੀ ਆਪਣੀ ਗੱਡੀ ਹੈ, ਨਾ ਤੁਸੀਂ ਕੋਈ ਕਿਰਾਇਆ ਦੇਣਾ, ਨਾ ਕੋਈ ਪੈਸਾ ਖਰਚਣਾ, ਨਾ ਕੋਈ ਲੈਣਾ, ਘਰੋਂ ਲੈ ਜਾਣਾ, ਘਰ ਤਾਂ ਛੱਡ ਜਾਣਾ, ਬੜੀਆਂ ਫੁੱਲੀਆਂ ਪਾਉਂਦੇ ਆ। ਨਹੀਂ, ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਪਰ ਧਿਆਨ ਦਿਓ, ਹਫ਼ਤੇ ਕੁ ਬਾਅਦ ਕਹਿੰਦਾ ਕਿਸੇ ਹੋਰ ਦੇ ਨਾਲ ਪਿਆਰ ਬੜਾ ਹੈ, ਠੀਕ ਹੈ। ਉਹਨਾਂ ਨੂੰ ਕਹਿੰਦਾ ਭਾਈ ਸਾਹਿਬ ਮਿਲਣ ਚਲੀਏ, ਤੂੰ ਕਹਿੰਦੇ ਚਲੋ ਚੱਲ ਪੈਂਦੇ, ਮੈਂ ਕੱਢਾਂ ਗੱਡੀ। ਛੱਡੋ, ਕਹਿੰਦਾ ਗੱਡੀ ਦੀ ਲੋੜ ਨਹੀਂ ਹੈ। ਕਹਿੰਦਾ ਕਿਉਂ? ਗੱਡੀ ਕੱਢੋਗੇ ਮੁੜ ਕੇ ਪੈਟਰੋਲ ਪੰਪ ਕਹੋਗੇ ਤੇਲ ਪਾਉਣਾ, ਕਹਿੰਦਾ ਟਾਈਮ ਲੱਗੂਗਾ, ਤੁਰ ਕੇ ਨਿਕਲ ਜਾਂਦੇ ਹਾਂ। ਕਿਹੜੀ ਗੱਲੋਂ? ਗੁਰੂ ਪਿਆਰੇ ਉਹਨੂੰ ਮਿਲਣ ਦੀ ਤਾਂਘ ਆ, ਤੇ ਭਜਣਾ ਪਈਆਂ ਚੱਲੀਏ, ਤੇ ਜਿਹਨੂੰ ਮਿਲਣ ਦੀ ਤਾਂਘ ਨਹੀਂ, ਉੱਥੇ ਗੱਡੀ ਵੀ ਸਾਹਮਣੇ ਕੋਲੋਂ ਤਾਂ ਵੀ ਨਹੀਂ ਬੈਠਾ ਜਾਂਦਾ। ਇਹਦਾ ਮਤਲਬ ਜਿੰਨਾ ਚਿਰ ਤੁਹਾਡੇ ਮਨ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਨਹੀਂ ਹੈ, ਉਹਨਾਂ ਚਿਰ ਗੁਰੂ ਦੇ ਮਾਰਗ 'ਤੇ ਚੱਲਿਆ ਨਹੀਂ ਜਾਣਾ। ਜਿੱਥੇ ਮਰਜ਼ੀ ਭੱਜ ਲਓ, ਜਿੰਨੀ ਮਰਜ਼ੀ ਦੌੜ ਲਾ ਲਓ, ਪਹਿਲਾਂ ਤਾਂਘ ਪੈਦਾ ਕਰੋ, ਪ੍ਰੇਮ ਪੈਦਾ ਕਰੋ। ਤਾਂ ਹੀ ਗੁਰੂ ਜੀ ਨੇ ਆਵਾਜ਼ ਮਾਰੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿਨ੍ਹਾਂ ਦੇ ਹਿਰਦ 'ਚ ਪ੍ਰੇਮ ਹੈ ਪਰਮਾਤਮਾ ਦੇ ਨਾਲ, ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਕਿਉਂਕਿ ਜਿਹਦੇ ਹਿਰਦ 'ਚ ਪ੍ਰੇਮ ਹੈ ਨਾ ਗੁਰੂ ਪਿਆਰਿਓ, ਪ੍ਰੇਮ ਦੇ ਅਧੀਨ ਹੋ ਕੇ ਗੁਰੂ ਘਰ ਨੱਠਿਆ ਜਾਂਦਾ, ਬਾਣੀ ਪੜ੍ਹਨ ਲੱਗਦਾ ਨਾ, ਤਾਂ ਤਰੀਕਾ ਹੀ ਪੜ੍ਹਨ ਦਾ ਹੋ ਰਿਹਾ, ਲਿਆ ਹੀ ਹੋ ਰਿਹਾ, ਉਹ ਲੱਭਦਾ ਫਿਰਦਾ ਬਾਣੀ 'ਚੋਂ ਕੁਛ ਨਾ ਕੁਛ। ਕੀ ਕਹਿੰਦਾ? ਕਹਿੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰ ਦਿਓ, ਅੱਜ ਕੁਛ ਲੱਭ ਜਾਵੇ ਮੈਨੂੰ। ਕਹਿੰਦਾ ਭਾਵ ਤੇਰੇ ਚਰਨਾਂ ਦੀ ਸੋਝੀ ਆ ਜਾਵੇ, ਤੇਰੇ ਤੱਕ ਪਹੁੰਚਣਾ ਕਿਵੇਂ ਆ, ਹੈ ਨਾ, ਕਿਉਂਕਿ ਮਨ 'ਚ ਪ੍ਰੇਮ ਹੈ। ਅਤੇ ਜਿਹਦੇ ਪ੍ਰੇਮ ਨਹੀਂ ਹੈ, ਉਹ ਕੀ ਕਹਿੰਦਾ? ਕਹਿੰਦਾ ਗੁਰੂ ਜੀ ਕੋਈ ਇਹੋ ਜਿਹਾ ਸ਼ਬਦ ਲਭਾ ਦਿਓ ਜਿਹਦੇ ਨਾਲ ਮੇਰਾ ਘਰ ਦਾ ਕੰਮ ਕਾਰ ਚੰਗਾ ਚੱਲ ਪਏ, ਚਾਰ ਪੈਸੇ ਹੱਥ 'ਚ ਆ ਜਾਣ। ਕਿਉਂਕਿ ਮਨ ਬਿਰਤੀ ਜਿੱਦਾਂ ਦੀ ਸੋਚ ਆ, ਉੱਦਾਂ ਦਾ ਤੁਹਾਡੇ ਮਨ ਵਿੱਚ ਚਾਅ ਪੈਦਾ ਹੋਣਾ। ਠੀਕ, ਵੇਖੋ ਕੋਈ ਗੁਰੂ ਜੀ ਕੀ ਕਹਿਣ ਲੱਗੇ। ਕਹਿਣ ਲੱਗੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਦੇਖੋ ਮਨ ਬਣ ਗਿਆ, ਹੁਣ ਸਮਝ ਲੱਗ ਗਈ ਨਾ। ਅਤੇ ਗੁਰੂ ਸਾਹਿਬ ਬਣ ਕੀ ਕਹਿ ਰਹੇ ਆ? ਕਹਿੰਦੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਹਿੰਦੇ ਗੁਰੂ ਸਾਹਿਬ ਬਣ, ਮੈਂ ਤੇਰੇ ਚਰਨਾਂ 'ਚ ਬੇਨਤੀ ਕਰਨ ਰਿਹਾ। ਕਿਉਂ ਮੈਂ ਬੇਨਤੀ ਕਰਦਾ? ਕਿ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ, ਕਿਉਂਕਿ ਮੈਨੂੰ ਸਮਝ ਲੱਗ ਗਈ ਹੈ ਕਿ ਪਰਮਾਤਮਾ ਤੇਰੇ ਤੋਂ ਬਗੈਰ ਮੇਰਾ ਸਹਾਰਾ ਹੋਰ ਕੋਈ ਨਹੀਂ ਹੈ। ਜੀ ਸਦਕੇ ਇਸ ਸੰਸਾਰ ਦੇ ਉੱਤੇ ਮੇਰੇ ਭੈਣ ਭਰਾ, ਸਕੇ ਸੰਬੰਧੀ, ਮਾਂ ਬਾਪ ਮੈਨੂੰ ਸਹਾਰਾ ਦਿੰਦੇ ਆ, ਪਰ ਪਰਮਾਤਮਾ ਗੁਰੂ ਦੇ ਚਰਨਾਂ 'ਚ ਆ ਕੇ ਪਤਾ ਲੱਗਾ ਵੀ ਇਹਨਾਂ ਦੇ ਵਿੱਚ ਸਹਾਰਾ ਕੋਈ ਨਹੀਂ, ਸਹਾਰਾ ਕੇਵਲ ਤਾਂ ਕੇਵਲ ਤੂੰ ਦੇ ਸਕਦਾ। ਕਾਕੀ ਮਾਈ ਕਾਕੋ ਬਾਪ, ਨਾਮ ਤਰੀਕ ਝੂਠੇ ਸਭ ਸਾਖ। ਕਹਿੰਦੇ ਕਾਹਦੀ ਮਾਂ ਕਾਹਦਾ ਬਾਪ, ਇਹ ਤੇ ਨਾਮ ਮਾਤਰ ਝੂਠੇ ਰਿਸ਼ਤੇ ਨੇ, ਝੂਠੇ ਸਾਖ ਨੇ, ਝੂਠੇ ਸੰਬੰਧ ਨੇ, ਪਰ ਪਰਮਾਤਮਾ ਜਿਹੜਾ ਨਾਤਾ ਤੇਰੇ ਨਾਲ ਹੈ ਨਾ, ਇਹ ਨਾਤਾ ਕਿਸੇ ਨਾਲ ਨਹੀਂ ਜੁੜ ਸਕਦਾ, ਇਹ ਨਾਤਾ ਕਿਸੇ ਨਾਲ ਨਹੀਂ ਜੁੜ ਸਕਦਾ। ਆਪ ਜੀ ਕਿਰਪਾ ਕਰ ਦਿਓ। ਕੈਸੀ ਕਿਰਪਾ? ਕਿ ਮੈਨੂੰ ਆਪਣੇ ਦਰਸ਼ਨਾਂ ਦੀ ਪਿਆਸ ਲਵਾ ਦਿਓ, ਮੇਰੇ ਮਨ 'ਚ ਇੱਕ ਐਸੀ ਤਾਂਘ ਪੈਦਾ ਕਰ ਦਿਓ ਕਿ 24 ਘੰਟੇ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਹੇ, ਤਾਂਘ ਲੱਗੀ ਰਹੇ। ਅਤੇ ਪਰਮਾਤਮਾ ਫਿਰ ਕਿਰਪਾ ਕਰੋ। ਕਹਿੰਦੇ ਫਿਰ ਕੀ ਹੋਣਾ? ਫਿਰ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਅਤੇ ਗੁਰੂ ਜੀ ਕਹਿੰਦੇ ਤਾਂਘ ਮੇਰੇ 'ਚ ਪੈਦਾ ਹੋ ਗਈ ਹੈ, ਖਿੱਚ ਮੇਰੇ 'ਚ ਪੈਦਾ ਹੋ ਗਈ। ਕਹਿੰਦੇ ਫਿਰ ਮੈਨੂੰ ਪਤਾ ਲੱਗ ਗਿਆ। ਕਹਿੰਦੇ ਕੀ ਪਤਾ ਲੱਗਾ? ਅਸਾੜ ਸੁਹੰਦਾ, ਕਹਿੰਦੇ ਗਰਮੀ ਦਾ ਮੌਸਮ, ਅੱਗ ਬਲਣ ਰਹੀ ਹੈ, ਪਰ ਇਹ ਸੋਹਣਾ ਕਿਸੇ ਨੂੰ ਲੱਗ ਸਕਦਾ? ਕਹਿੰਦੇ ਨਹੀਂ, ਅਸਾੜ ਸੁਹੰਦਾ ਤਿਸ ਲੱਗੇ। ਕਹਿੰਦੇ ਇਹ ਗਰਮੀ ਦਾ ਮੌਸਮ, ਇੰਨੇ ਤਪਸ ਵੀ ਕਿਸੇ ਨੂੰ ਸੋਹਣੀ ਲੱਗ ਸਕਦੀ ਆ, ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ ਤੱਤੀ ਲੋਹ 'ਤੇ ਬਹਿ ਗਏ, ਅਤੇ ਤੱਤੀ ਲੋਹ 'ਤੇ ਬਹਿ ਕੇ ਵੀ ਸੀ ਨਹੀਂ ਕਰਨ ਦੇ, ਕਿਸੇ ਨੂੰ ਉਲਾਂਭਾ ਨਹੀਂ ਦੇਣ ਦੇ, ਅਤੇ ਬੈਠੇ ਅੱਗੋਂ ਕੀ ਕਹੀ ਜਾਂਦੇ ਆ? ਕਹਿੰਦੇ ਤੇਰਾ ਕੀ ਆ, ਮਿੱਠਾ ਲੱਗੇ। ਉਹਨੇ ਪਰਮਾਤਮਾ ਤੇਰਾ ਕੀਤਾ ਮਿੱਠਾ ਲੱਗਣ ਡਿਆ, ਕਿਹੜੀ ਗੱਲੋਂ? ਉਹ ਹਿਰਦੇ ਚ ਪ੍ਰਕਾਸ਼ ਸੀ, ਹਿਰਦੇ ਚ ਚਾਨਣ ਸੀ, ਹਿਰਦੇ ਚ ਸਿਮਰਨ ਸੀ। ਉਹ ਸਿਮਰਨ ਦੀ ਤਾਕਤ, ਪ੍ਰਕਾਸ਼ ਦੀ ਤਾਕਤ ਨੇ ਉਹ ਤਪਦੀ ਲੋਹ ਵੀ ਐ ਲੱਗੀ ਜਿਵੇਂ ਠੰਡੀ ਹੈ। ਉਹਨਾਂ ਨੇ ਤਾਂ ਲਿਖਿਆ ਅਸਾੜ ਸੁਹੰਦਾ ਕਿਸ ਲੱਗੇ। ਕਹਿੰਦੇ ਉਹਨਾਂ ਨੂੰ ਇਹ ਗਰਮੀ, ਗਰਮੀ ਦਾ ਭਾਵ ਗਰਮੀ ਇਹ ਨਹੀਂ ਜਿਹੜੀ ਧੁੱਪ ਨਾ ਪੈਣ ਦੀ, ਸੂਰਜ ਨਾ ਪੈਣ ਦੀ, ਨਹੀਂ, ਇੱਥੇ ਗਰਮੀ ਦਾ ਭਾਵ ਦੁੱਖ ਨੇ। ਕਹਿੰਦੇ ਜਿਹੜੇ ਦੁੱਖ ਨਾ, ਸੰਸਾਰੀ ਦੁੱਖ ਜਿਹੜੇ ਮਿਲਦੇ ਨੇ ਸਾਨੂੰ, ਕਹਿੰਦੇ ਦੁੱਖ ਵਿੱਚ ਵੀ ਉਹ ਖੁਸ਼ ਰਹਿੰਦਾ, ਉਹਨੂੰ ਦੁੱਖ ਵੀ ਚੰਗੇ ਲੱਗਦੇ ਨੇ। ਕਹਿੰਦੇ ਕਿਹਨੂੰ ਲੱਗੇ ਚੰਗੇ? ਕਹਿੰਦੇ ਜਿਸ ਮਨ ਹਰ ਚਰਨ ਨਿਵਾਸ। ਕਹਿੰਦੇ ਪਰਮਾਤਮਾ ਜੀ ਦੇ ਮਨ ਦੇ ਅੰਦਰ ਚਰਨ ਕਹਿੰਦੇ ਨੇ ਸ਼ਬਦ ਨੂੰ, ਨਾਮ ਨੂੰ। ਨਿਵਾਸ ਕਹਿੰਦੇ ਨੇ ਟਿਕ ਜਾਣਾ। ਅਤੇ ਕੀ ਕਹਿਣ ਲੱਗੇ? ਕਹਿੰਦੇ ਹੇ ਪਰਮਾਤਮਾ, ਜਿਹਨਾਂ ਦੀ ਮਨ ਬਿਰਤੀ ਦੇ ਅੰਦਰ ਤੇਰਾ ਸ਼ਬਦ ਟਿਕ ਜਾਂਦਾ ਨਾ, ਨਾਮ ਟਿਕ ਜਾਂਦਾ, ਕਹਿੰਦੇ ਉਹਨਾਂ ਨੂੰ ਤਾਂ ਪਰਮਾਤਮਾ ਇਹ ਜਿੰਨੇ ਮਰਜ਼ੀ ਤੂੰ ਦੁੱਖ ਦਿੰਦਾ ਗਰਮੀ ਦੀ ਨਿਆਈ, ਕਹਿੰਦੇ ਉਹਨਾਂ ਨੂੰ ਇਹ ਦੁੱਖ ਵੀ ਸੋਹਣੇ ਲੱਗਦੇ, ਸਮਾਂ ਸੋਹਣਾ ਲੱਗਦਾ, ਉਹਨਾਂ ਦੀ ਸਿਹਤ 'ਤੇ ਕੋਈ ਫਰਕ ਨਹੀਂ ਪੈਂਦਾ। ਬਈ ਯਾਰ ਬੜੀ ਗਰਮੀ ਹੈ, ਬੜੇ ਦੁੱਖ ਨੇ, ਉਹ ਦੁੱਖਾਂ ਨੂੰ ਦੁੱਖ ਨਹੀਂ ਮੰਨਦੇ, ਠੀਕ ਹੈ, ਸੁੱਕੇ ਅਸੀਂ ਮਿਲਣ ਬਿਰਤੀ ਬਣ ਗਈ ਹੈ ਉਹਨਾਂ ਦੀ। ਕਹਿੰਦੇ ਛੱਡ, ਇਹ ਦੁੱਖ ਨਹੀਂ ਹੈ, ਇਹ ਤਾਂ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਕੈਸੀ ਰਹਿਮਤ ਕੀਤੀ ਹੈ? ਦੇਖੋ ਗੁਰਬਾਣੀ ਹੰਡਾਈ ਹੋਈ ਹੈ, ਤਜਰਬਾ ਲਿਖਿਆ, ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ। ਦੇਖੋ ਇੱਕ ਤਜਰਬਾ ਲਿਖਿਆ ਉਹਨਾਂ ਨੇ, ਕਹਿੰਦੇ ਇਹ ਦੁੱਖ ਜਿਹੜੇ ਨੇ ਨਾ, ਇਹ ਤਾਂ ਬੜੀ ਵੱਡੀ ਦਾਤ ਆ, ਇਹਨਾਂ ਦੁੱਖਾਂ ਦੇ ਵਿੱਚ ਤਾਂ ਆਪਾਂ ਸਿਮਰਨ ਕਰ ਸਕਦੇ ਹਾਂ, ਅਤੇ ਜੇ ਦੁੱਖ ਹੀ ਨਾ ਹੁੰਦੇ ਤਾਂ ਕਿਸੇ ਨੂੰ ਰੱਬ ਚੇਤੇ ਨਹੀਂ ਸੀ ਆਉਣਾ, ਠੀਕ ਹੈ। ਉਹ ਵਡਿਆਈ ਦੇਣ ਰਹੇ ਨੇ, ਪਰ ਆਪਾਂ ਲੋਕ ਕਿਹੜੀ ਗੱਲੋਂ? ਕਿਉਂਕਿ ਆਪਾਂ ਅਗਿਆਨਤਾ ਦੇ ਅਧੀਨ ਹੋ ਕੇ ਨਾ, ਗੁਰੂ ਦੇ ਚਰਨਾਂ ਤੋਂ ਪਰਾਂ ਹੋ ਕੇ ਇਹਨਾਂ ਦੁੱਖਾਂ ਨੂੰ, ਇਹਨਾਂ ਸੰਸਾਰਿਕ ਦੁੱਖਾਂ ਨੂੰ ਅਸੀਂ ਮੰਨ ਲੈਂਦੇ ਹਾਂ। ਪਤਾ ਨਹੀਂ ਪਰਮਾਤਮਾ ਨੇ ਸਾਨੂੰ ਕੀ ਦੁੱਖ ਦੇ ਦਿੱਤੇ ਆ, ਸਾਡੇ ਨਾਲ ਕੋਈ ਦੁਸ਼ਮਣੀ ਹੈ, ਸਾਡੇ ਨਾਲ ਕੋਈ ਵੈਰ ਵਿਰੋਧ ਹੈ ਪਰਮਾਤਮਾ ਦਾ? ਗੁਰੂ ਪਿਆਰਿਓ, ਕੋਈ ਵੈਰ ਵਿਰੋਧ ਨਹੀਂ ਹੈ, ਕਿਉਂਕਿ ਗੁਰੂ ਸਾਹਿਬਨ ਕਹਿੰਦੇ ਆ ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਗੁਰੂ ਸਾਹਿਬਨ ਕਹਿਣ ਲੱਗੇ ਵੀ, ਗੁਰੂ ਸਾਹਿਬਨ ਕਹਿੰਦੇ ਵੀ ਦੋਸ਼ ਕਿਸੇ ਦਾ ਨਹੀਂ ਹੈ, ਦੋਸ਼ ਤੇਰੇ ਕਰਮਾਂ ਦਾ ਆ, ਕਿਸੇ ਨੂੰ ਦੋਸ਼ੀ ਨਾ ਠਹਿਰਾ, ਠੀਕ ਹੈ। ਜੋ ਤੂੰ ਕੀਤਾ ਹੋਇਆ ਉਹਦੀ ਤੈਨੂੰ ਪ੍ਰਾਪਤੀ ਹੋਣ ਦੀ ਪਈ, ਅਤੇ ਤੈਨੂੰ ਫਿਰ ਦੋਸ਼ੀ ਕਿਸੇ ਨੂੰ ਠਹਿਰਾਉਣ ਦੀ ਕੀ ਲੋੜ ਪਈ? ਆਪਣੇ ਅੰਦਰ ਝਾਤੀ ਮਾਰ ਅਤੇ ਮਨ ਬਿਰਤੀ ਬਣਾ ਕਿ ਮਨ ਮੂਰਖ ਕਾਹੇ ਬਿਲ ਲਈਏ, ਪੂਰਵ ਲਿਖਕ ਲਿਖਿਆ ਪਾਈਏ, ਜੋ ਤੂੰ ਪਿੱਛੇ ਕਰਕੇ ਆਇਆ ਉਹਦਾ ਫਲ ਭੋਗਣ ਡਿਆ, ਅਤੇ ਹੁਣ ਕੀ ਕਰ? ਇਹਨੂੰ ਧੋਲਾ, ਤੇਰੇ ਮਨ ਨੂੰ ਮੈਲ ਲੱਗੀ ਹੈ, ਅਤੇ ਮਨ ਧੋਵੋ, ਸ਼ਬਦ ਲਾਗੋ, ਹਰਸ ਰਹੋ, ਜਿੱਤ ਲਾਏ। ਕਹਿੰਦੇ ਮਨ ਨੂੰ ਧੋ ਲਓ, ਕਹਿੰਦਾ ਕਿੱਦਾਂ ਧੋਈਏ? ਕਹਿੰਦੇ ਸ਼ਬਦ ਨਾਲ ਜੁੜ ਜਾਓ, ਪਰ ਜਦੋਂ ਸ਼ਬਦ ਨਾਲ ਜੁੜਨਾ ਹੈ, ਹੱਸੋ ਰਹੋ ਜਿੱਤ ਲਾਏ। ਕਹਿੰਦੇ ਜਿਹੜਾ ਤੁਹਾਡੀ ਮਨ ਬਿਰਤੀ ਹੈ, ਚੇਤਾ ਜਿਹੜਾ ਸਾਡਾ ਪਰਮਾਤਮਾ ਵਾਲੇ ਪਾਸੇ ਹੋਣਾ ਚਾਹੀਦਾ, ਸੰਸਾਰੀ ਕੋਈ ਮੰਗ ਨਹੀਂ ਹੋਣੀ ਚਾਹੀਦੀ, ਤਾਂ ਜਾ ਕੇ ਸਾਡੇ ਅੰਦਰ ਸੁੱਧ ਸ਼ਬਦ ਦਾ ਮਿਲਾਪ ਹੋਣਾ। ਸੋ ਗੁਰੂ ਪਿਆਰਿਓ, ਵਡਭਾਗਿਓ, ਕਰਮਾਂ ਵਾਲਿਓ, ਇਹ ਆ ਅਸਾੜ ਦਾ ਮਹੀਨਾ। ਸੋ ਗੁਰੂ ਪਿਆਰਿਓ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।